ਦੀਪਕ ਜੀ ਦੱਸਿਓ, ਪੰਜਾਬ ਤੇ ਅਰਵਿੰਦ ਕੇਜਰੀਵਾਲ ਦਾ ਸਰਕਾਰੀ ਕੰਟਰੋਲ ਕੀ ਹੁਣ ਜੰਮ ਚੁੱਕਿਆ ਜੀ?
ਵੈਸੇ ਤਾਂ ਇਹ ਕਦੇ ਪਿੰਗਲਿਆ ਹੀ ਨਹੀਂ ਸੀਗਾ। ਜਿੱਦਣ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਇਹ ਤਾਂ ਤਦ ਤੋਂ ਹੀ ਜੰਮਿਆ ਜੀ। ਜਿੰਨੀ ਮਰਜ਼ੀ ਧੁੱਪ ਪਵੇ ਤੇ ਜਿੰਨੀ ਮਰਜ਼ੀ ਗਰਮੀ, ਇਹ ਦਬਦਬਾ ਨਹੀਂ ਕਦੇ ਪਿੰਗਲਿਆ। ਹਾਂ, ਥੋੜੀ ਜਿਹੀ ਆਸ ਜਾਗੀ ਸੀ ਪੰਜਾਬ ਨੂੰ ਦਿੱਲੀ ਦੇ ਨਤੀਜਿਆਂ ਤੋਂ ਬਾਅਦ, ਤੇ ਉਸ ਆਸ ਨੂੰ ਵੀ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਇਹਨੂੰ ਦੋ ਤਿੰਨ ਪਹਿਲੂਆਂ ਤੋਂ ਸਮਝਣ ਦੀ ਲੋੜ ਹੈ। ਪਿਛਲੇ ਦਿਨੀ ਉਸ ਬੈਠਕ ਦੀ ਖੂਬ ਚਰਚਾ ਹੋਈ ਜਿਹੜੀ ਦਿੱਲੀ ਕੀਤੀ ਗਈ ਸੀ ਅਰਵਿੰਦ ਕੇਜਰੀਵਾਲ ਵੱਲੋਂ।
ਹਾਂਜੀ, 7 ਮਿੰਟ
ਅਰਵਿੰਦ ਕੇਜਰੀਵਾਲ ਹੋਰਾਂ ਨੇ ਬਕਾਇਦਾ ਪੰਜਾਬ ਦੇ ਮੁੱਖ ਮੰਤਰੀ ਨੂੰ, ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ, ਪੰਜਾਬ ਦੇ MLA ਨੂੰ, ਪੰਜਾਬ ਦੇ ਚੇਅਰਮੈਨਾਂ ਨੂੰ, ਸਾਰਿਆਂ ਨੂੰ ਦਿੱਲੀ ਕਪੂਰਥਲਾ ਹਾਊਸ 'ਚ ਬੁਲਾ ਕੇ ਮੀਟਿੰਗ ਕੀਤੀ ਸੀ, ਹੈ ਨਾ। ਉਹ 8 ਮਿੰਟ ਵਾਲੀ, ਫਿਰ 4 ਕੁ ਮਿੰਟ ਵਾਲੀ, ਫਿਰ 2.5 ਮਿੰਟ ਵਾਲੀ, ਉਹ ਸਾਰਾ ਉਹਦੇ ਬਾਅਦ ਅਮਨ ਅਰੋੜੇ ਨਾਲ ਵੱਖਰੀ ਘੰਟਿਆਂ ਵਧੀ ਕੁਲਤਾਰ ਸੰਧਵਾ ਨਾਲ, ਠੀਕ ਹੈ। ਪਰ ਉਸ ਬੈਠਕ ਦੇ ਦੌਰਾਨ ਵੀ ਇਹੀ ਕਿਹਾ ਗਿਆ ਕਿ ਜਾ ਕੇ ਕੰਮ ਕਰੋ, ਤੇ ਜੇ ਕੋਈ ਮੁਸ਼ਕਿਲ ਆਵੇ ਮੈਨੂੰ ਦੱਸਿਓ, ਤੁਸੀਂ ਦੱਬ ਕੇ ਕੰਮ ਕਰਨਾ, ਆਪਣੇ ਕੋਲ ਟਾਰਗੇਟ 227। ਚਲੋ, ਇੱਥੇ ਤੱਕ ਤਾਂ ਠੀਕ ਸੀ ਵਿਜੇ ਜੀ।
ਜੀ,
ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਕੇਜਰੀਵਾਲ ਜੀ ਨੇ ਦਿੱਲੀ ਤਲਬ ਕੀਤਾ। ਮਤਲਬ ਕੱਲ ਨੂੰ 5 ਸਰਪੰਚ ਵੀ ਦਿੱਲੀ ਬੁਲਾ ਲਿਓ ਭਾਈ, ਕੱਲ ਨੂੰ MC ਵੀ ਦਿੱਲੀ ਬੁਲਾ ਲਿਓ, ਹੈ ਨਾ। ਫਿਰ ਹੌਲੀ ਹੌਲੀ ਤੁਹਾਨੂੰ ਲੋੜ ਪਵੇ ਤਾਂ ਜਿਹੜੇ ਵਰਕਰ ਨੇ ਉਹ ਵੀ ਦਿੱਲੀ ਬੁਲਾ ਲਿਓ, ਜਿੰਨੀਆਂ ਤੁਹਾਨੂੰ ਵੋਟਾਂ ਨਿਕਲਿਆ ਕਰਨ ਪਿੰਡਾਂ 'ਚ ਟਰਾਲੀਆਂ ਭਰਾ ਕੇ, ਉਹ ਵੀ ਦਿੱਲੀ ਬੁਲਾ ਲਿਆ ਕਰੋ। ਮਤਲਬ ਇਹ ਨਵਾਂ ਹੀ ਵਰਤਾਰਾ ਸ਼ੁਰੂ ਹੋ ਰਿਹਾ। ਹਾਈਕਮਾਂਡ ਪਹਿਲੀਆਂ ਵੀ ਪਾਰਟੀਆਂ ਦੀ ਦਿੱਲੀ ਰਹੀ ਹੈ। ਅਕਾਲੀ ਦਲ ਚਾਹੇ ਸਾਡੀ ਖੇਤਰੀ ਪਾਰਟੀ ਸੀ, ਉਹਦਾ ਵੀ ਕੰਟਰੋਲ BJP ਕੋਲ ਸੀ, ਪਰ ਤਾਂ ਵੀ ਐਂ ਨੀਗਾ ਕਿ ਸਾਰਾ ਅਕਾਲੀ ਦਲ ਉੱਠ ਕੇ ਦਿੱਲੀ ਨੂੰ ਤੁਰ ਪਵੇ। ਕਾਂਗਰਸ ਦਾ ਕੰਟਰੋਲ ਪਹਿਲੇ ਦਿਨ ਤੋਂ ਦਿੱਲੀ ਰਿਹਾ, ਇਹਦਾ ਮਤਲਬ ਇਹ ਨੀਗਾ ਕਿ ਹਰ ਕਾਂਗਰਸ ਦਾ ਵਰਕਰ ਦਿੱਲੀ ਨੂੰ ਤੁਰ ਪਵੇ
ਜੀ।
ਤੇ ਏਦਾਂ ਨੀ ਕਦੇ ਹੋਇਆ। ਮਤਲਬ ਜਿਹੜਾ ਤਰੀਕਾ ਇਹਨਾਂ ਨੇ ਅਪਣਾਇਆ ਕਿ ਸਾਡੇ ਘਰੇ ਆਓ, ਆ ਕੇ ਚੌਂਕੀ ਭਰੋ, ਮਤਲਬ ਤੁਸੀਂ ਭਾਈ ਪਾਰਟੀ ਦਾ ਹਾਈਕਮਾਂਡ ਹੋ ਕੇ ਡੇਰਾ ਖੋਲਿਆ ਜਿੱਥੇ ਮੱਥਾ ਟੇਕਣਾ ਲੋਕਾਂ ਨੇ। ਸੋ ਇਹ ਤਾਂ ਡੇਰਾਬਾਦ ਵਾਲੀ ਪ੍ਰਕਿਰਿਆ ਤੋਂ ਵੀ ਗਾਹਾਂ ਵੱਧ ਕੇ ਗਏ ਜੀ, ਕਿ ਇੱਥੇ ਧੂਣੀ ਲੱਗੂਗੀ ਤੇ ਇੱਥੇ ਮੱਥਾ ਟੇਕੂਗਾ ਤੇ ਇੱਥੇ ਤਿਲਕ ਹੋਣਗੇ ਤੁਹਾਡੇ। ਸੋ ਇਸ ਤਰ੍ਹਾਂ ਦਾ ਵਰਤਾਰਾ। ਇੱਕ ਪਾਸੇ ਅਰਵਿੰਦ ਕੇਜਰੀਵਾਲ ਦਿੱਲੀ ਬੁਲਾਉਂਦੇ ਨੇ
ਜੀ,
ਜਿਹੜੀਆਂ ਰਿਪੋਰਟਾਂ ਕੀਤੀਆਂ ਜਾ ਰਹੀਆਂ ਮੀਡੀਆ ਅਦਾਰਿਆਂ ਵੱਲੋਂ, ਉਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੇ ਆਪਣੀ ਰਿਹਾਇਸ਼ ਤੇ ਮੀਟਿੰਗ ਕੀਤੀ। ਵੈਸੇ ਅਰਵਿੰਦ ਕੇਜਰੀਵਾਲ ਦੀ ਤਾਂ ਹੁਣ ਕੋਈ ਰਿਹਾਇਸ਼ ਨਹੀਂ ਹੈਗੀ, ਉਹ ਤਾਂ ਪੰਜਾਬ ਦੇ ਰਾਜ ਸਭਾ ਮੈਂਬਰ ਦਾ ਘਰ ਹੈ ਜਿਹਦੇ ਕਬਜ਼ੇ 'ਚੋਂ ਬੈਠੇ ਨੇ
ਜੀ।
ਸੋ ਇਸ ਲਈ ਜਾਂ ਤਾਂ ਕਬਜ਼ੇ ਵਾਲਾ ਘਰ ਕਹਿੰਦੇ। ਚਲੋ, ਬੈਠਕ ਹੋ ਗਈ। ਇੱਧਰ ਪੰਜਾਬ ਦੇ ਵਿੱਚ ਮਨੀਸ਼ ਸਿਸੋਦੀਆ ਜੀ ਦੌਰੇ 'ਤੇ ਨੇ ਪੰਜਾਬ ਦੇ, ਕਹਿੰਦੇ ਜੀ ਸਕੂਲ ਚੈੱਕ ਕਰ ਰਹੇ ਨੇ
ਜੀ।
ਮਤਲਬ ਜਿਹੜੇ ਸਿੱਖਿਆ ਮੰਤਰੀ ਨੂੰ ਦਿੱਲੀ ਨੇ ਪ੍ਰਵਾਨ ਨਹੀਂ ਕੀਤਾ, ਉਹ ਹੁਣ ਪਹਿਲਾਂ ਦਿੱਲੀ ਵਾਲਾ ਸਿੱਖਿਆ ਮਾਡਲ ਤੰਗ ਕਰਦਾ ਸੀ, ਹੁਣ ਮੰਤਰੀ ਸਾਹਿਬ ਪੰਜਾਬ ਵਾਲੇ ਨੂੰ ਆ ਕੇ ਤੰਗ ਕਰੀ ਜਾਂਦੇ ਨੇ। ਕਹਿੰਦੇ ਹੁਣ ਜੋ ਸਮਝਾ ਰਹੇ ਨੇ ਜਿਹੜੇ ਪੰਜਾਬ ਦੇ ਵਿੱਚ ਨੇ ਮਨੀਸ਼ ਸਿਸੋਦੀਆ ਜੀ, ਉਹ ਵੀ ਫਾਰਮੂਲੇ ਹੀ ਸੁਝਾ ਰਹੇ ਨੇ
ਜੀ।
ਅਰਵਿੰਦ ਕੇਜਰੀਵਾਲ ਨੇ ਦਿੱਲੀ ਮੀਟਿੰਗ ਕੀਤੀ ਜ਼ਿਲ੍ਹਾ ਪ੍ਰਧਾਨ, ਉਹਨਾਂ ਨੂੰ ਫਾਰਮੂਲੇ ਹੀ ਸੁਝਾਏ ਨੇ ਕਿ ਤੁਸੀਂ ਸਰਕਾਰੀ ਕੰਮਾਂ ਨੂੰ ਪ੍ਰਚਾਰੋ, ਪੰਜਾਬ ਦੀਆਂ ਯੋਜਨਾਵਾਂ ਨੂੰ ਸਾਡੀਆਂ ਨੂੰ ਪ੍ਰਚਾਰੋ, ਸਾਡੇ ਮਤਲਬ ਜਿਹੜੇ ਦਿੱਲੀ ਮਾਡਲ ਤੋਂ ਲੈ ਕੇ ਪੰਜਾਬ ਮਾਡਲ ਤੱਕ ਹੈ ਉਹਨੂੰ ਪ੍ਰਚਾਰੋ, ਤਾਂ ਕਿ ਆਪਾਂ 227 ਜਿੱਤੀਏ। ਵਿਜੇ ਜੀ ਕੋਈ ਵੀ ਪੰਜਾਬ ਦੇ ਮੁੱਦਿਆਂ ਤੇ ਗੱਲ ਨਹੀਂ ਕਰ ਰਿਹਾ, ਪੰਜਾਬ ਦੇ ਲੋਕਾਂ ਦੇ ਦਿਲ ਜਿੱਤਣ ਦੀ ਗੱਲ ਨਹੀਂ ਕਰ ਰਿਹਾ, ਵੋਟਾਂ ਦੇ ਹਵਾਲੇ ਨਾਲ ਸੀਟਾਂ ਜਿੱਤਣ ਦੀ ਉਹ ਗੱਲ ਹੋ ਰਹੀ ਹੈ। ਸੋ ਜਦੋਂ ਰਾਜਨੀਤਿਕ ਸਿਰਫ ਚੋਣ ਮੋਡ 'ਚ ਆ ਗਈ, ਤਦ ਤੋਂ ਲੋਕ ਮੁੱਦੇ ਗਾਇਬ ਹੋ ਗਏ, ਉਸੇ ਰਾਹ ਤੇ ਆਮ ਆਦਮੀ ਪਾਰਟੀ ਔਰ ਪੂਰੀ ਤਰ੍ਹਾਂ ਦਿੱਲੀ ਤੋਂ ਬੈਠ ਕੇ ਕੰਟਰੋਲ ਕੀਤਾ ਗਿਆ
ਜੀ।
ਇੱਕ ਪ੍ਰਕਿਰਿਆ ਚੱਲ ਰਹੀ ਸੀ। ਇਹ ਸਭ ਦੇ ਦਰਮਿਆਨ ਪੰਜਾਬ ਦੇ ਵਿੱਚ ਬਕਾਇਦਾ ਤੌਰ ਤੇ DC ਸਾਹਿਬ ਸਸਪੈਂਡ ਹੋ ਗਏ ਇੱਕ ਜੀ, ਵਿਜੀਲੈਂਸ ਮੁਖੀ ਬਦਲ ਹੋ ਗਿਆ। ਕਹਿੰਦੇ ਜੀ ਇਹ ਹੁਣ ਸਰਕਾਰ ਨਵੇਂ ਸਿਰੇ ਤੋਂ ਮੋੜ 'ਚ ਆਈ ਆ, ਹੁਣ ਇਹ ਚੁਣਾਵੀ ਮੋੜ 'ਚ ਆ ਰਹੀ ਆ ਤੇ ਕਾਂ ਮਾਰ ਕੇ ਟੰਗ ਰਹੀ ਆ, ਤਾਂ ਕਿ ਦਿਖਾ ਸਕਣ ਦੇਖੋ ਜੀ ਅਸੀਂ ਭ੍ਰਿਸ਼ਟਾਚਾਰ ਖਿਲਾਫ਼ ਕਿੱਡੀ ਬੜੀ ਮੁਹਿੰਮ ਵਿੱਢੀ ਆ
ਜੀ।
ਸਰੋਤਿਆਂ ਨੂੰ, ਦਰਸ਼ਕਾਂ ਨੂੰ ਚੇਤੇ ਹੋਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ, ਕੈਬਨਿਟ ਮੰਤਰੀ ਬਣਦਿਆਂ ਹੀ ਵਿਜੈ ਸਿੰਗਲਾ ਨਾਂ ਦੇ ਮੰਤਰੀ ਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਫੜ ਲਿਆ ਜੀ, ਅਸੀਂ ਤਾਂ
ਜੀ
ਮੰਨ ਗਿਆ ਜੀ ਸਾਡੇ ਕੋਲ ਤਾਂ ਕਿ ਜੀ ਕਮਿਸ਼ਨ ਲੈਂਦਾ, ਮੁੜ ਕੇ ਨਾ ਚਲਾਣ ਪੇਸ਼ ਹੋਇਆ ਤੇ ਨਾ ਉਹਦੇ ਤੇ ਕੋਈ ਕਾਰਵਾਈ ਅੱਗੇ ਵਧੀ
ਜੀ।
ਸੋ ਉਹ ਵੀ ਇਸੇ ਤਰ੍ਹਾਂ ਦਾ ਡਰਾਮਾ ਸੀਗਾ, ਤੇ ਹੁਣ ਕੀ ਇਹ ਡਰਾਮਾ ਕੀਤਾ ਜਾ ਰਿਹਾ
ਜੀ,
ਕਿ ਇਹ ਕਾਰਵਾਈ ਸਿਰਫ ਡਰਾਮਾ ਹੈ, ਜਦੋਂ ਕਿ ਅਫਸਰਸ਼ਾਹੀ 'ਚ ਥੋੜੀ ਜਿਹੀ ਭੱਜ ਨੱਠ ਹੈਗੀ ਆ, ਹੁਣ ਉਹਨਾਂ ਛਿਲਜੁਲ ਹੈਗੀ ਆ, ਉਹ ਕਹਿੰਦੇ ਵੀ ਇਹ ਚੋਣਾਂ ਤੋਂ ਪਹਿਲਾਂ ਕਾਰਵਾਈਆਂ ਕਰਕੇ ਡਰਾਮਾ ਕਰਨਗੇ ਹੁਣ
ਜੀ।
ਤੇ ਪਰ ਕੀ ਅਫਸਰਸ਼ਾਹੀ ਕੱਲੀ ਉਹ ਆਪਣੇ ਦਮ ਤੇ ਕੱਪੜੇ ਕਰੀ ਜਾਂਦੀ ਹੈ ਜੀ?
ਜੀ,
ਜੇ ਅਫਸਰਸ਼ਾਹੀ ਕੱਪੜੇ ਭਾਜਾ ਤਾਂ ਇਹਦੇ ਵਿੱਚ ਤੁਹਾਡਾ ਕੰਟਰੋਲ ਨਹੀਂ ਉਹਨਾਂ ਤੇ, ਤੇ ਜੇ ਕੱਪੜੇ ਹੋ ਰਹੇ ਨੇ ਤਾਂ ਇਹਦੇ ਵੱਲ ਤੁਹਾਡੇ ਕਹਿਣ ਤੇ ਹੋ ਰਹੇ ਨੇ। ਆ ਸ਼ੀਤਲ ਉਂਗਰਾਲ ਆਮ ਆਦਮੀ ਪਾਰਟੀ ਦਾ MLA ਸੀ, ਇਹਨੇ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਬੈਠ ਕੇ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਜੀ BJP ਮਿਸ਼ਨ ਲੋਟਸ ਚਲਾ ਰਹੀ ਹੈ ਜੀ, ਸਾਨੂੰ ਖਰੀਦਣ ਨੂੰ ਫਿਰਦੀ ਹੈ ਜੀ। ਤੇ ਫਿਰ ਜਦੋਂ BJP 'ਚ ਚਲਾ ਗਿਆ ਫਿਰ ਕਹਿੰਦਾ ਜੀ ਸਾਨੂੰ ਤਾਂ ਸਕ੍ਰਿਪਟ ਦਿੱਤੀ ਸੀ। ਅੱਜ ਉਹੀ ਸ਼ੀਤਲ ਨੰਗਰਾਲ ਜਲੰਧਰ 'ਚ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਮੈਂ ਮੁੱਖ ਮੰਤਰੀ ਸਾਹਿਬ ਨੂੰ ਉਡੀਕ ਰਿਹਾ ਜੀ, ਉਹਨਾਂ ਨੇ ਜਲੰਧਰ ਰਹਿਣ ਆਉਣਾ ਹੈ, ਜਦੋਂ ਰਹਿਣ ਆਏ ਮੈਂ ਦਸਤਾਵੇਜ਼ ਸੌਂਪੂੰਗਾ। ਜਲੰਧਰ ਦਾ ਇੱਕ ਆਮ ਆਦਮੀ ਪਾਰਟੀ ਦਾ MLA ਜੀ ਕਹਿੰਦਾ ਜੀ 100 ਕਰੋੜ ਦਾ ਘਪਲਾ ਕਰ ਗਿਆ। ਉਹਨੇ ਜੀ ਬਕਾਇਦਾ ਕਹਿੰਦਾ ਮੇਰੇ ਕੋਲ ਦਸਤਾਵੇਜ਼ ਨੇ ਸਾਰੇ ਉਹਦੇ, ਤੇ ਕਹਿੰਦਾ ਜੀ 70 ਕਰੋੜ ਦੀ ਨਹਿਰੀ ਵਿਭਾਗ ਦੀ ਜ਼ਮੀਨ ਹੈ ਜੀ, ਕਹਿੰਦਾ ਉਹ ਅਫਸਰਾਂ ਨਾਲ ਅਧਿਕਾਰੀਆਂ ਨਾਲ ਮਿਲ ਕੇ ਬਿਲਡਰਾਂ ਨੂੰ ਵੇਚ ਰਿਹਾ ਉਹ। ਇਹ ਤਾਂ 170 ਕਰੋੜ ਨੂੰ ਪਹੁੰਚ ਗਿਆ ਘਪਲਾ, ਜੇ 1 MLA ਦਾ ਘਪਲਾ ਹੀ ਇੰਨਾ ਹੈ, ਪਰ ਉਹਨਾਂ ਦੇ ਘਰ ਚ ਰਹਿ ਕੇ ਆਇਆ ਬੰਦਾ ਇਹ ਉਜਾਗਰ ਕਰ ਰਿਹਾ, ਤਾਂ ਜਾਂਚ ਦਾ ਵਿਸ਼ਾ। ਤੇ ਜੇ ਝੂਠ ਹੈ ਤਾਂ ਉਹਦੇ ਪਰ ਕਾਰਵਾਈ ਹੋਣੀ ਚਾਹੀਦੀ ਸ਼੍ਰੀ ਗੁਰਾਲ ਤੇ, ਕਿ ਬਈ ਆਮ ਆਦਮੀ ਪਾਰਟੀ ਦੇ ਇੰਨੇ ਇਮਾਨਦਾਰ ਚਿੱਟ ਕਪੜੀ ਨੂੰ ਦਾਗ ਲਾ ਰਿਹਾ, ਤੇ ਜੇ ਇਹ ਦਾਗਦਾਰ ਹੈ ਤਾਂ ਫਿਰ ਸਾਰੇ MLA ਦੀ ਜਾਂਚ ਹੋਣੀ ਚਾਹੀਦੀ ਹੈ।
ਜੀ
ਸੋ ਇਸ ਲਈ ਜੀ ਹੁਣ ਸਵਾਲ ਇਹ ਹੈ ਕਿ ਭਾਈ ਇਹ ਰਿਸ਼ਵਤ ਕੌਣ ਖਾ ਰਿਹਾ, ਕਿਉਂ ਖਾ ਰਿਹਾ, ਕਿਹਦੇ ਨਾਂ ਤੇ ਖਾ ਰਿਹਾ ਤੇ ਕਿਹਨੂੰ ਦੇ ਰਿਹਾ, ਇਹ ਵੀ ਜਾਂਚ ਦਾ ਵਿਸ਼ਾ। ਤੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜਿਹੜੇ ਹਾਈ ਕਮਾਂਡ ਦੇ ਲੀਡਰ ਸੰਪਰਕ ਸਾਧ ਰਹੇ ਨੇ ਕਿ ਉੱਥੋਂ ਬੈਠ ਕੇ ਕੰਟਰੋਲ ਹੈ, ਕਿ ਇੱਥੋਂ ਚੈਕਿੰਗ ਕੰਟਰੋਲ ਹੈ, ਸੋ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਦਿੱਲੀ ਤੋਂ ਕੰਟਰੋਲ ਕਰਕੇ ਚਲਾਇਆ ਜਾ ਰਿਹਾ।
ਦੀਪਕ ਜੀ, ਪਿਛਲੇ ਦਿਨੀ ਪਹਿਲਾਂ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਸਤੀਫਾ ਦਿੱਤਾ, ਵੀਕਐਂਡ ਤੇ SGPC ਦੀ ਪ੍ਰਧਾਨਗੀ ਤੋਂ ਲਾਂਭੇ ਹੋ ਗਏ ਹਰਜਿੰਦਰ ਸਿੰਘ ਧਾਮੀ, ਤੇ ਹੁਣ ਬਡੂੰਗਰ ਸਾਹਿਬ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ। 7 ਮੈਂਬਰੀ ਕਮੇਟੀ ਦਾ ਹੁਣ ਕੀ ਬਣੂ ਜੀ, ਉਹਦਾ ਕੀ ਫਿਊਚਰ ਹੈ, ਭੋਗ ਪੈ ਗਿਆ ਉਸ ਕਮੇਟੀ ਦਾ ਕਿਆ?
ਬਿਲਕੁਲ ਜੀ, ਗਿਆਨੀ ਹਰਪ੍ਰੀਤ ਸਿੰਘ ਤੋਂ ਬਹੁਤ ਕੋਸ਼ਿਸ਼ ਕੀਤੀ ਅਕਾਲੀ ਦਲ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਆਪੇ ਅਸਤੀਫਾ ਦੇ ਜਾਣ, ਫਿਰ ਆਖਿਰ ਇਹਨਾਂ ਨੇ ਉਹਨਾਂ ਨੂੰ ਕਮੇਟੀ ਚ ਕੱਢਤਾ ਤੇ ਬੜੇ ਅਜੀਬ ਘਟੀਆ ਪੱਧਰ ਦੇ ਦੋਸ਼ ਲਾ ਕੇ। ਪਰ ਉਹ ਤੋਂ ਬਾਅਦ ਸਭ ਦੀਆਂ ਨਜ਼ਰਾਂ ਗਿਆਨੀ ਰਘਵੀਰ ਸਿੰਘ ਤੇ ਸੀਗੀਆਂ ਕਿ ਉਹ ਕੀ ਐਕਸ਼ਨ ਲੈਣਗੇ, ਕਿ ਉਹ ਸਖ਼ਤ ਹੋ ਜਾਣਗੇ। ਫਿਰ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਿਖਾਤਾ ਕਿ ਲਓ ਜੀ ਮੈਂ ਤਾਂ ਖੜ ਗਿਆ ਉਹਨਾਂ ਨਾਲ, ਪਰ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਹੋਰ ਤਾਂ ਪਰਤਣਾ ਨਹੀਂ ਚਾਹੁੰਦੇ, ਉਹਨਾਂ ਨੇ ਤਾਂ ਰਾਜਨੀਤਿਕ ਲੀਕ ਪੰਥਕ ਰਾਜਨੀਤਿਕ ਲੀਕ ਖਿੱਚ ਲਈ ਆ। ਪਰ ਅਚਾਨਕ ਜਦੋਂ ਧਾਮੀ ਸਾਹਿਬ ਦਾ ਅਸਤੀਫਾ ਆਇਆ
ਜੀ,
ਤੇ ਧਾਮੀ ਸਾਹਿਬ ਨੇ ਉਸੇ ਪੋਸਟ ਦਾ ਹਵਾਲਾ ਦੇ ਕੇ ਅਸਤੀਫਾ ਦਿੱਤਾ, ਤੇ ਤਦ ਪਹਿਲੀ ਨਜ਼ਰੇ ਆਮ ਸੰਗਤ ਨੂੰ, ਆਮ ਵਰਤਾਰੇ ਦੇ ਵਿੱਚ ਜਾਂ ਮੀਡੀਆ ਕਰਮੀਆਂ ਨੂੰ ਇਹ ਲੱਗਿਆ ਕਿ ਧਾਮੀ ਸਾਹਿਬ ਤੇ ਅਕਾਲੀ ਦਲ ਦਾ ਬਹੁਤ ਦਬਾਅ ਸੀ। ਉਹ ਸੁਖਬੀਰ ਬਾਦਲ ਦੇ ਦਬਾਅ ਕਰਕੇ, ਕਿਉਂਕਿ ਧਾਮੀ ਸਾਹਿਬ ਨਹੀਂ ਚਾਹੁੰਦੇ ਸੀਗੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਆਪਣੀ ਪ੍ਰਧਾਨਗੀ ਦੇ ਸਮੇਂ ਦੌਰਾਨ ਕੱਢਾਂ, ਇਹ ਸੱਚੀ ਗੱਲ ਹੈ। ਧਾਮੀ ਸਾਹਿਬ ਚਾਹੁੰਦੇ ਸੀਗੇ ਕਿ ਮੈਂ 7 ਮੈਂਬਰੀ ਕਮੇਟੀ ਦੀ ਅਗਵਾਈ ਕਰਾਂ ਤੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਚੱਲੇ, ਇਹ ਸੱਚੀ ਗੱਲ ਹੈ। ਇਹ ਧਾਮੀ ਸਾਹਿਬ ਇੱਕ ਕੰਮ ਕਰਨਾ ਚਾਹੁੰਦੇ ਸੀ 7 ਮੈਂਬਰੀ ਵਾਲਾ, ਗਿਆਨੀ ਹਰਪ੍ਰੀਤ ਸਿੰਘ ਵਾਲਾ ਨਹੀਂ ਕਰਨਾ ਚਾਹੁੰਦੇ ਸੀ, ਪਰ ਦੋਵੇਂ ਕੰਮ ਹੋਏ। 7 ਮੈਂਬਰੀ ਕਮੇਟੀ 2 ਦਸੰਬਰ ਨੂੰ ਹੋਂਦ ਚ ਆਈ ਸੀ, 2 ਦਸੰਬਰ 2024, ਤੇ ਪਹਿਲੀ ਮੀਟਿੰਗ ਕਦੋਂ ਹੋਈ ਜੀ, 10 ਫਰਵਰੀ ਨੂੰ, ਮਤਲਬ 2 ਮਹੀਨੇ 8-9 ਦਿਨ ਲੱਗ ਗਏ ਜਨਾਬ। ਤੇ ਧਾਮੀ ਸਾਹਿਬ ਤੁਸੀਂ ਪ੍ਰਧਾਨ ਸੀ, ਤੁਹਾਨੂੰ ਹਦਾਇਤ ਹੋਈ ਸੀ, ਤੁਸੀਂ ਕਿਉਂ ਨਹੀਂ ਬੁਲਾ ਸਕੇ ਮੀਟਿੰਗ? ਇਹਦਾ ਮਤਲਬ ਤੁਹਾਡੇ ਤੇ ਅਕਾਲੀ ਦਲ ਦਾ ਦਬਾਅ ਸੀ
ਜੀ,
ਇਸੇ ਲਈ ਤੁਸੀਂ ਟਲਦੇ ਟਲਦੇ ਆਉਂਦੇ ਰਹੇ, ਤੇ ਤੁਸੀਂ ਆਹ ਕਾਰਵਾਈ ਵੀ ਕਰਤੀ ਗਿਆਨੀ ਹਰਪ੍ਰੀਤ ਤਾਂ ਦਬਾਅ ਸੀ, ਤੁਸੀਂ ਕਾਰਵਾਈ ਕਰਤੀ। ਹੁਣ ਜਦੋਂ ਅਸਤੀਫਾ ਦਿੱਤਾ ਤਾਂ ਪਹਿਲੀ ਨਜ਼ਰੇ ਸਭ ਨੂੰ ਇਹੀ ਲੱਗਿਆ ਕਿ ਅਕਾਲੀ ਦਲ ਦੇ ਦਬਾਅ ਤੋਂ ਤੰਗ ਆ ਗਏ ਧਾਮੀ ਸਾਹਿਬ। ਇਹਦਾ ਜ਼ਿਕਰ ਆਪਾਂ ਵੀ ਕਿੰਨੀ ਵਾਰ ਕੀਤਾ ਕਿ 2-3 ਵਾਰ ਪਹਿਲਾਂ ਵੀ ਉਹਨਾਂ ਦੀ ਅਸਤੀਫੇ ਦੀ ਕੋਸ਼ਿਸ਼ ਹੋਈ ਹੈ। ਪਰ ਜਦੋਂ ਅੱਜ ਸਵੇਰੇ ਜਥੇਦਾਰ ਪ੍ਰਧਾਨ ਸਾਹਿਬ ਧਾਮੀ ਹੋਰਾਂ ਦੇ ਅਸਤੀਫੇ ਦੀ ਕੜੀ ਦੇ ਵਿੱਚ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦਾ ਅਸਤੀਫਾ ਆਇਆ
ਜੀ,
ਤਦ ਫਿਰ ਇੱਕ ਸਮਝ ਹੋਰ ਤੁਰੀ ਕਿ ਕੀ ਇਹ ਆਪ ਇਹ ਤਾਂ ਨੀ 7 ਮੈਂਬਰੀ ਕਮੇਟੀ ਦਾ ਅਕਾਲੀ ਦਲ ਵੱਲੋਂ ਭੋਗ ਪਵਾਇਆ ਜਾ ਰਿਹਾ। ਇਹ ਦੋਵੇਂ ਮੈਂਬਰ ਸੁਖਬੀਰ ਬਾਦਲ ਦੇ ਭਰੋਸੇਯੋਗ ਨੇ, ਦੋਵੇਂ, ਇੱਕ ਮੌਜੂਦਾ ਪ੍ਰਧਾਨ ਸੀ, ਸ਼੍ਰੋਮਣੀ ਕਮੇਟੀ ਦਾ ਪਹਿਲਾਂ ਪ੍ਰਧਾਨ ਰਿਹਾ
ਜੀ,
ਤੇ ਇਸ ਬਡੂੰਗਰ ਸਾਹਿਬ ਕਰਕੇ ਤਾਂ ਬੈਠਕ ਪਟਿਆਲੇ ਰੱਖੀਆਂ ਜਾ ਰਹੀਆਂ ਸੀਗੀਆਂ ਕਿ ਬਜ਼ੁਰਗ ਨੇ ਆ ਨੀ ਸਕਦੇ। ਧਾਮੀ ਸਾਹਿਬ ਨੇ ਕੱਲ ਅਸਤੀਫਾ ਦਿੱਤਾ, ਅੱਜ ਬਡੂੰਗਰ ਸਾਹਿਬ ਨੇ ਦਿੱਤਾ। ਧਾਮੀ ਸਾਹਿਬ ਪ੍ਰਧਾਨਗੀ ਦਾ ਅਸਤੀਫਾ ਆਪਣੀ ਅੰਤਰਿਮ ਕਮੇਟੀ ਨੂੰ ਦਿੰਦੇ ਨੇ ਤੇ 7 ਮੈਂਬਰੀ ਕਮੇਟੀ ਦਾ ਅਸਤੀਫਾ ਜਥੇਦਾਰ ਸਾਹਿਬ ਨੂੰ ਭੇਜਦੇ ਨੇ, ਤੇ 72 ਘੰਟਿਆਂ ਦੇ ਅੰਦਰ ਅੰਦਰ ਬੈਠਕ ਬੁਲਾਉਣੀ ਹੁੰਦੀ ਹੈ
ਜੀ,
ਜੇਕਰ ਅਜਿਹੀ ਕੋਈ ਐਮਰਜੈਂਸੀ ਹੋ ਜਾਵੇ। ਹੁਣ ਅੰਤਰਿਮ ਕਮੇਟੀ ਦੀ ਬੈਠਕ 21 ਤਰੀਕ ਨੂੰ ਹੋਣ ਜਾ ਰਹੀ ਹੈ
ਜੀ।
ਹੁਣ ਜਿਹਨੇ ਨਵਾਂ ਪ੍ਰਧਾਨ ਬਣਨਾ, ਜਿਹੜਾ ਮੰਨਿਆ ਜਾ ਰਿਹਾ ਕਿ ਪ੍ਰਧਾਨਗੀ ਦੀ ਦਸਤਾਰ ਉਹਦੇ ਸਿਰ ਸਜਣੀ ਹੈ, ਉਸ ਦੇ ਬਾਰੇ, ਰਘੁਜੀਤ ਸਿੰਘ ਬਿਰਕ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਖਿਲਾਰਾ ਪਾਤਾ। ਕਹਿੰਦੇ ਭਾਈ ਹੁਣ ਮੈਂ ਐਪਲੀਕੇਸ਼ਨ ਦੇਵਾਂ ਕਿ ਜਿਹੜੀ ਸਾਰਾਗੜੀ ਸਰਾਂ ਬਣੀ ਹੈ ਉਹ 'ਚ ਘਪੜਾ, ਜਿਹੜਾ ਲੰਗਰ ਹਾਲ ਬਣਿਆ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਉਹਦੇ ਵਿੱਚ ਘਪੜਾ, ਹੈਂ ਕੁਛ ਹਰਿਆਣੇ 'ਚ ਕਦੀ ਕੋਈ ਬਿਲਡਿੰਗ ਬਣੀ ਹੈ ਕਹਿੰਦੇ ਉਹ ਖੰਡਰ ਬਣ ਗਈ, ਉਹਦੇ 'ਚ ਘਪੜਾ। ਸੋ ਉਹਨਾਂ ਨੇ ਨਵੇਂ ਪ੍ਰਧਾਨ ਬਣਨ ਤੋਂ ਪਹਿਲਾਂ ਹੈ ਉਹਦਾ ਖਿਲਾਰਾ ਪਾਤਾ। ਸੋ ਇਸ ਲਈ ਹੁਣ ਕੀ ਉਹ ਪ੍ਰਧਾਨ ਲਈ ਵੀ ਮੁਸ਼ਕਲ ਹੋ ਗਈ। ਪਰ ਧਾਮੀ ਸਾਹਿਬ ਤੇ ਬਡੂੰਗਰ ਸਾਹਿਬ ਇਹਨਾਂ ਦੇ ਅਸਤੀਫੇ ਕੀ ਅਕਾਲੀ ਦਲ ਜੋ ਕਰਨਾ ਚਾਹੁੰਦਾ ਸੀ ਉਹ ਕੰਮ ਕਰ ਗਏ
ਜੀ,
ਕਿ ਹੁਣ 7 ਮੈਂਬਰੀ ਕਮੇਟੀ 5 ਮੈਂਬਰਾਂ 'ਚ ਰਹਿ ਗਈ, ਤੇ ਹੁਣ 5 ਮੈਂਬਰ ਅੱਜ ਇਕੱਲੇ ਮੀਟਿੰਗ ਕਰ ਰਹੇ ਸੀ, 5 ਵਜੇ ਮੀਟਿੰਗ ਕਰਕੇ ਕਹਿੰਦੇ ਵੀ ਹੁਣ ਆਪਾਂ ਕੀ ਕਰੀਏ, ਆਪਾਂ ਕਹਿੰਦੇ ਫਿਰ ਜਥੇਦਾਰ ਸਾਹਿਬ ਨੂੰ ਪੁੱਛ ਦਿੰਦੇ ਹਾਂ। ਕਿਤੇ ਤਾਂ ਧਾਮੀ ਹੋਰਾਂ ਦੇ ਅਸਤੀਫੇ ਤੋਂ ਬਾਅਦ ਵਿਜੇ ਜੀ ਇਹ ਪੂਰੀ ਚਰਚਾ ਸੀ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਕਤਾਰ ਦੇ ਵਿੱਚ ਹੀ ਗਿਆਨੀ ਰਘਵੀਰ ਸਿੰਘ ਆ ਜਾਣਗੇ, ਕਿ ਅਕਾਲੀ ਦਲ ਉਹਨਾਂ ਬਾਰੇ ਕੁਝ ਦਸਤਾਵੇਜ਼ ਇਕੱਠੇ ਕਰਨ ਲੱਗਿਆ ਕਿ ਐਂ ਨਹੀਂ ਤਾਂ ਐਂ ਪਰੇ ਕਰ ਦਿਓ। ਕਦੇ ਉਹ ਸਟੈਂਡ ਲੈ ਲੈਂਦੇ ਨੇ, ਪਰ ਕਦੇ ਲੱਗਦਾ ਕਿ ਨਹੀਂ ਉਹ ਅਕਾਲੀ ਦਲ ਦਾ ਬਚਾਅ ਵੀ ਕਰ ਰਹੇ ਨੇ, ਇਸ ਸਥਿਤੀ ਵਿੱਚ ਹੋ ਸਕਦਾ ਆਪ ਅਸਤੀਫਾ ਦੇ ਜਾਣ। ਹੁਣ ਕੱਲ ਜਿੱਦਾਂ ਹੀ ਇਹ ਪਹਿਲੂ ਉਭਰਿਆ ਕਿ ਗਿਆਨੀ ਰਘਵੀਰ ਸਿੰਘ ਅਸਤੀਫਾ ਦੇ ਸਕਦੇ ਨੇ, ਪਤਾ ਲੱਗਿਆ ਕਿ ਉਹਨਾਂ ਦੇ ਘਰੇ ਫੋਨ ਖੜਕਣ ਲੱਗ ਪਏ ਕਿ ਜੀ ਤੁਸੀਂ ਹੁਣ ਖੜ ਜਾਓ, ਤੁਸੀਂ ਕੋਈ ਸਖ਼ਤ ਕੰਮ ਕਰ ਜਾਓ।
ਜੀ
ਜਦੋਂ ਧਾਮੀ ਸਾਹਿਬ ਪਹਿਲਾਂ 2-3 ਵਾਰ ਅਸਤੀਫੇ ਦੀ ਲਾਈਨ ਚਾਹੁੰਦੇ ਸੀ ਤਾਂ ਧਾਮੀ ਸਾਹਿਬ ਨੂੰ ਮਨਾ ਲਿਆ ਜਾਂਦਾ ਸੀ। ਕੱਲ ਸਾਰਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੀ ਰਿਸੈਪਸ਼ਨ ਦੇ ਵਿੱਚ ਬਿਜੀ ਸੀਗਾ ਤੇ ਧਾਮੀ ਸਾਹਿਬ ਨੇ ਉਸ ਰਿਸੈਪਸ਼ਨ ਚ ਆਉਣ ਦੀ ਬਜਾਏ ਪ੍ਰੈਸ ਕਾਨਫਰੰਸ ਬੁਲਾ ਕੇ ਬਿਨਾਂ ਕਿਸੇ ਨੂੰ ਇਸ ਵਾਰ ਦੱਸਿਆ, ਬਿਨਾਂ ਸਲਾਹ ਕੀਤਿਆਂ ਅਸਤੀਫਾ ਦਿੱਤਾ।
ਜੀ
ਤੇ ਜਿੰਨਾ ਮੇਲ ਵਿਆਹ ਚ ਆਇਆ ਵਾ ਸੀਗਾ ਵਿਜੇ ਜੀ, ਉਹ ਸਾਰਾ ਮੇਲਾ ਬਣ ਕੇ ਧਾਮੀ ਸਾਹਿਬ ਦੇ ਸ਼ਾਮ ਨੂੰ ਘਰੇ ਪਹੁੰਚ ਗਿਆ। ਸਾਰੀਆਂ ਅਕਾਲੀ ਲੀਡਰਾਂ ਦੀਆਂ, ਐਸਜੀਸੀ ਮੈਂਬਰਾਂ ਦੀਆਂ ਇਕੱਠੀਆਂ, ਉਹ ਦੱਸਣਗੇ ਧਾਮੀ ਸਾਹਿਬ ਆ ਕੀ।
ਜੀ
ਹੁਣ ਕੀ ਕੀ ਤਰੀਕ ਨੂੰ ਧਾਮੀ ਸਾਹਿਬ ਦਾ ਅਸਤੀਫਾ ਪ੍ਰਵਾਨ ਨਹੀਂ ਹੋਏਗਾ, ਕੀ ਨਵਾਂ ਪ੍ਰਧਾਨ ਬਣੇਗਾ, ਜੇ ਪ੍ਰਧਾਨ ਰਘੁਜੀਤ ਵਿਰਕ ਬਣਦਾ ਫਿਰ ਉਹਦੇ ਤੇ ਸਵਾਲ ਖੜੇ ਨੇ। ਸੋ ਇੰਨਾ ਖਰਾਰਾ ਪੈਂਦਾ ਜਾ ਰਿਹਾ ਕਿ ਜਿਹੜੇ ਮੁੱਦੇ ਲਈ 2 ਤਰੀਕ ਨੂੰ ਫੈਸਲੇ ਸੁਣਾਏ ਸੀ ਉਹ ਮੁੱਦਿਆਂ ਦਾ ਹੁਣ ਕਿਤੇ ਜ਼ਿਕਰ ਨਹੀਂ। ਰੋਜ਼ ਨਵਾਂ ਕਲੇਸ਼ ਹੈ। ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਮਤਲਬ ਨਕਾਰ ਦਿੱਤੀ ਗਈ ਸੀ ਕਿ ਤੁਸੀਂ ਕਿਸੇ ਵੀ ਤੌਰ ਤੇ ਪੰਥ ਦੇ ਲਈ ਪ੍ਰਵਾਨ ਨਹੀਂ ਹੈਗੇ, ਉਹਨਾਂ ਦੇ ਹਵਾਲੇ ਨਾਲ ਕਿਤੇ ਹੁਣ ਗੱਲ ਹੀ ਨਹੀਂ ਗਈ ਕਿ ਭਾਈ ਉਹਨਾਂ ਦੇ ਗਨਾਹਾਂ ਦੇ ਹਵਾਲੇ ਨਾਲ ਕੀ ਉਹਨਾਂ 'ਚ ਸੁਧਾਰ ਹੋ ਗਿਆ, ਕੀ ਨਹੀਂ ਹੋ ਗਿਆ, ਨਵੀਂ ਲੀਡਰਸ਼ਿਪ ਆਊਗੀ ਕਿ ਨਹੀਂ ਆਊਗੀ। ਔਰ ਰੋਜ਼ ਨਿੱਤ ਨਵੀਂ ਚਰਚਾ ਤੇ ਨਵੀਂ ਚਰਚਾ ਦੇ ਵਿੱਚੋਂ ਅਕਾਲੀ ਦਲ ਨੂੰ ਇਹ ਲੱਗਦਾ ਕਿ ਹੌਲੀ ਹੌਲੀ ਰੋਲ ਘਚੋਲ 'ਚ ਅਸੀਂ ਆਉਂਦੇ ਸਾਲਾਂ 'ਚ ਪ੍ਰਵਾਨ ਹੋ ਜਾਵਾਂਗੇ, ਫਿਰ ਕਿਸੇ ਨਾਲ ਗੋਦੀ ਚੜ੍ਹ ਕੇ ਫਿਰ ਸੱਤਾ ਦੇ ਨੇੜੇ ਪਹੁੰਚ ਜਾਵਾਂਗੇ। ਸੋ ਦੇਖਦੇ ਹਾਂ ਜੀ ਕੀ ਹੁੰਦਾ, ਪਰ ਖਿੱਦੋ ਖਿੱਲਰ ਚੁੱਕੀ ਆ।
ਤੇ ਦੀਪਕ ਜੀ, ਸਰਕਾਰਾਂ ਦੀ ਚੁੱਪੀ ਕਈ ਥਾਵਾਂ 'ਤੇ ਬਹੁਤ ਜ਼ਿਆਦਾ ਰੜਕਦੀ ਆ। ਇਸੇ ਸੰਦਰਭ 'ਚ ਇੱਕ ਹੋਰ ਖਬਰ ਹੈ, ਉਹ ਕਿਹੜਾ ਹੁਣ ਅਜਿਹਾ ਪਹਿਲੂ ਆ ਜਿਹਦੇ ਵਿੱਚ ਸਰਕਾਰਾਂ ਦੀ ਖਾਮੋਸ਼ੀ ਬਹੁਤ ਜ਼ਿਆਦਾ ਚੁੱਭਦੀ ਪਈ ਆ?
ਬਿਲਕੁਲ, ਇਹ ਬੜਾ ਗੰਭੀਰ ਵਿਸ਼ਾ ਜਿਹੜਾ ਤੁਸੀਂ ਛੂ ਰਹੇ ਹੋ। ਆਪਾਂ ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਪਹਿਲਾ ਜਹਾਜ਼ ਪੰਜਾਬ ਆ ਕੇ ਉਤਰਿਆ ਸੀ, ਆਪਾਂ ਉਸ ਦਿਨ ਵੀ ਇਸ ਪਹਿਲੂ 'ਤੇ ਗੱਲ ਕੀਤੀ ਸੀ ਵਿਜੇ ਜੀ ਕਿ ਵੀ ਪਹਿਲੇ ਜਹਾਜ਼ ਦੇ ਵਿੱਚ ਵੀ ਕਹਿੰਦੇ ਜੀ 33 ਪੰਜਾਬੀ ਨੇ, ਦੂਏ ਜਹਾਜ਼ ਦੇ ਵਿੱਚ ਵੀ ਜੀ ਹੈ ਨਾ 67 ਪੰਜਾਬੀ ਆ ਗਏ, ਤੀਏ ਦੇ ਵਿੱਚ ਵੀ 30 ਆ ਗਏ ਜੀ। ਪਰ ਉਹ ਪੈਰਲਰ ਗੁਜਰਾਤੀ ਵੀ ਚੱਲੇ ਆਉਂਦੇ ਨੇ, ਪੈਰਲਰ ਹਰਿਆਣੇ ਵਾਲੇ ਵੀ ਚੱਲੇ ਆਉਂਦੇ ਨੇ, ਪੈਰਲਰ ਹੋਰ ਵੀ ਸੂਬਿਆਂ ਵਾਲੇ ਚੱਲੇ ਆਉਂਦੇ ਨੇ। ਸੋ ਇਹਨਾਂ ਸਾਰੇ ਭਾਰਤੀਆਂ ਦੇ ਹਵਾਲੇ ਨਾਲ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆ ਰਹੇ ਕਿ ਮਸਲਾ ਡਿਪੋਰਟ ਦਾ ਨਹੀਂ, ਮਸਲਾ ਵਿਵਹਾਰ ਦਾ।
ਜੀ
ਬੜੀ ਉਮੀਦ ਕੀਤੀ ਭਾਰਤੀਆਂ ਨੇ ਕਿ ਤਿਰੰਗੇ ਨੂੰ ਪਿਆਰ ਕਰਨ ਵਾਲਾ, ਭਾਰਤੀਆਂ ਨੂੰ ਪਿਆਰ ਕਰਨ ਵਾਲਾ, ਰਾਸ਼ਟਰਵਾਦ ਦਾ ਨਾਰਾ ਮਾਰਨ ਵਾਲਾ ਹੈ ਨਾ, ਚਲੋ ਸ਼ਾਇਦ ਬਾਕੀ ਭਾਰਤ ਦਾ ਪਿਆਰ ਨਾ ਹੋਵੇ, ਗੁਜਰਾਤੀਆਂ ਨੂੰ ਪਿਆਰ ਕਰਨ ਵਾਲਾ ਹੀ ਉੱਥੇ ਟਰੰਪ ਦੇ ਕੰਨ 'ਚ ਮਾੜਾ ਮੋਟਾ ਕਹਿ ਦੇਵੇ ਜੀ ਕਿ ਹੁਣ ਤਾਂ ਮੈਂ ਆਇਆ, ਮੇਰੀ ਸ਼ਰਮ ਸ਼ਰਮੀ ਬੇੜੀਆਂ ਹੱਥਕੜੀਆਂ ਨਾ ਲਾਇਓ ਜੀ, ਚਲੋ ਫੌਜੀ ਜਹਾਜ਼ ਭੇਜ ਦਿਓ ਜੀ, ਤਾਂ ਵੀ ਜੇ ਭੇਜਣਾ ਵੈਸੇ ਤਾਂ ਸਾਡੇ ਵਾਲੇ ਜਹਾਜ਼ 'ਚ ਚੜਾ ਦਿਓ ਜੀ, ਹੈ ਨਾ। ਪਰ ਨਹੀਂ ਜਨਾਬ, ਉਹਦੇ ਲਈ ਜਿਗਰਾ ਚਾਹੀਦਾ, ਉਹਦੇ ਲਈ ਹਿੰਮਤ ਚਾਹੀਦੀ ਹੈ। ਪਰ ਇਸ ਵਾਰ ਜਿਹੜਾ ਅਫਸੋਸਜਨਕ ਦ੍ਰਿਸ਼ ਅੰਮ੍ਰਿਤਸਰ ਦੀ ਧਰਤੀ 'ਤੇ ਨਜ਼ਰ ਆਇਆ ਵਿਜੇ ਜੀ, ਉਹ ਬਹੁਤ ਮਤਭਾਗਾ ਸੀ। ਜਿਹੜੇ ਸਿੱਖ ਪਰਿਵਾਰਾਂ ਦੇ ਬੱਚੇ ਸੀ ਉਹਨਾਂ ਤੋਂ ਦਸਤਾਰ ਵੀ ਖੋਲੀ ਗਈ, ਉਹਨਾਂ ਦੇ ਕੇਸਾਂ ਦੀਆਂ ਬੇਅਦਮੀਆਂ ਵੀ ਹੋਈਆਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਕਿ ਚਾਹੇ ਗੁਜਰਾਤ ਤੋਂ ਕੋਈ ਗਿਆ, ਚਾਹੇ ਹਰਿਆਣਾ ਤੋਂ ਕੋਈ ਗਿਆ, ਚਾਹੇ ਪੰਜਾਬ ਤੋਂ ਗਿਆ, ਚਾਹੇ ਕਿਸੇ ਹੋਰ ਸੂਬੇ ਤੋਂ ਗਿਆ, ਉਹ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਅਮਰੀਕਾ 'ਚ ਦਾਖਲ ਹੋਏ ਉਹਨਾਂ ਨੇ ਉਸ ਵਾਲਿਆਂ ਨੂੰ ਰਿਪੋਰਟ ਕੀਤਾ।
ਜੀ
ਪਰ ਦੂਸਰੇ ਧਰਮ ਦਾ ਸਤਿਕਾਰ ਕਰਨਾ, ਇਹ 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 ਕਿਉਂ ਭੁੱਲ ਗਿਆ ਸਾਡਾ ਸਿਸਟਮ? ਤੇ ਉਸ ਦੇ ਉੱਤੇ ਸਾਡੇ ਕੋਲ ਇੱਕ ਨਿੰਦਾ ਮਤਾ ਵੀ ਨਹੀਂ ਪੈਂਦਾ। ਤੁਸੀਂ ਹੋਰ ਛੱਡੋ, ਨਰਿੰਦਰ ਮੋਦੀ ਹੋਰਾਂ ਨੇ ਤਾਂ ਕੀ ਉੱਥੇ ਦਾ ਰੋਸਾ ਪ੍ਰਗਟਾਉਣਾ ਸੀ, ਕੀ ਸਵਾਲ ਖੜਾ ਕਰਨਾ ਸੀ, ਜਾਂ ਕੀ ਹੱਥਕੜੀਆਂ ਬੇੜੀਆਂ ਖੜਾਉਣ ਲਈ ਕੰਮ ਕਰਨਾ ਸੀ? ਜਦੋਂ ਅੰਮ੍ਰਿਤਸਰ ਜਹਾਜ਼ ਉਤਰਿਆ ਤਾਂ ਪੰਜਾਬ ਦੇ 2-2 ਮੰਤਰੀ, ਕੁਲਦੀਪ ਧਾਲੀਵਾਲ ਤੇ ਉਹਨਾਂ ਦਾ ਦੂਸਰੇ, ਉਹ ਖੜ ਕੇ ਇਹਨਾਂ ਮੁੰਡਿਆਂ ਨਾਲ ਫੋਟੋਆਂ ਖਿਚਾ ਰਹੇ ਸੀ। ਉਹਨਾਂ ਨੂੰ ਵੀ ਇੰਨਾ ਨਹੀਂ ਦਿਖਿਆ, ਫੋਟੋ ਇੰਨੀ ਜ਼ਰੂਰੀ ਸੀ ਕਿ ਉਹਨਾਂ 'ਚੋਂ ਇਹ ਵੀ ਨਹੀਂ ਦਿਖਿਆ ਕਿ ਹਾਂ ਇਹਨਾਂ 'ਚੋਂ ਇੱਕ ਬੱਚੇ ਦੇ ਸਿਰ 'ਤੇ ਦਸਤਾਰ ਵੀ ਨਹੀਂ ਹੈਗੀ। ਵੈਸੇ ਉਸ ਨੌਜਵਾਨ ਨੂੰ ਛੱਡ ਵੀ ਦਿਓ ਜੇ ਤੁਸੀਂ, ਤਾਂ ਮੈਂ ਕਹਿੰਦਾ ਬਾਕੀ ਵੀ ਸਾਰਿਆਂ ਨਾਲ ਫੋਟੋ ਖਿਚਾਉਣ ਦੀ ਕੀ ਖਾਜ ਲੱਗੀ ਸੀ? ਕਿਹੜਾ ਮੈਡਲ ਬਣ ਰਹੇ ਸੀ ਤੁਸੀਂ ਉਹਨਾਂ ਨੂੰ ਜੀ? ਕੀ ਲੋੜ ਸੀ? ਤੁਸੀਂ ਉਹਨਾਂ ਦੇ ਪੀੜ ਨੂੰ ਹੋਰ ਵਧਾ ਰਹੇ ਹੋਈਆਂ ਤਸਵੀਰਾਂ ਖਿਚਵਾ ਕੇ, ਤੁਸੀਂ ਕਿਹੜਾ ਉਹਨਾਂ ਲਈ ਨੌਕਰੀਆਂ ਦਾ ਲੈਟਰ ਲੈ ਕੇ ਗਏ ਸੀ? ਸੋ ਸਰਕਾਰਾਂ ਸਾਰੀਆਂ ਇੱਕ ਕਟਹਿਰੇ 'ਚ ਨੇ। ਦੂਸਰੇ ਪਾਸੇ
ਜੀ,
ਜੇ ਸਵਾਲ ਅਖੌਤੀ ਰਾਸ਼ਟਰਵਾਦੀਆਂ 'ਤੇ ਹੈ ਕਿ ਭਾਈ ਜਿਹੜੇ ਘਰ ਮੇ ਘੁਸਕਰ ਮਾਰੇਗੇ ਵਾਲੀਆਂ ਗੱਲਾਂ ਕਰਦੇ ਸੀ, ਹੁਣ ਕਿਉਂ ਸਵਾਲ ਵੀ ਨਹੀਂ ਪੁੱਛ ਪਾ ਰਹੇ? ਹੈਂ, ਉਹੀ ਸਵਾਲ ਸਿੱਖ ਕੌਮ ਦੇ ਉਹਨਾਂ ਨੁਮਾਇੰਦਿਆਂ ਨੂੰ ਆ ਜਿਹੜੇ ਵੱਖਰੇ ਰਾਜ ਦੀਆਂ ਗੱਲਾਂ ਖੜ ਕੇ ਅਮਰੀਕਾ 'ਚੋਂ ਵੀ ਕਰਦੇ ਆ ਤੇ ਇੱਧਰ ਵੀ ਹੁੰਦੇ ਆ ਕਿ ਭਾਈ ਹੁਣ ਇਸ ਮਸਲੇ 'ਤੇ ਅਮਰੀਕਾ ਨੂੰ ਅੱਖਾਂ ਕਿਉਂ ਨਹੀਂ ਦਿਖਾਉਣੀਆਂ, ਹੁਣ ਇਸ ਮਸਲੇ 'ਤੇ ਕਿਉਂ ਨਹੀਂ ਪੁੱਛ ਹੋਇਆ? ਧੰਨਵਾਦ ਫਿਰ ਵੀ ਸ਼੍ਰੋਮਣੀ ਕਮੇਟੀ ਦਾ ਜਿਹੜੀ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੀ, ਉਹਨਾਂ ਨੇ ਉਹਨਾਂ ਬੱਚਿਆਂ ਨੂੰ ਦਸਤਾਰਾਂ ਵੰਡੀਆਂ। ਸੋ ਇਸ ਲਈ ਸਿਰਫ ਲੜਾਉਣ ਪੜਾਉਣ ਤੇ ਨਾਰੇ ਮਾਰਨ ਦੇ ਇਲਾਵਾ ਹੋਰ ਕੋਈ ਵੀ ਤਰ੍ਹਾਂ ਦੇ ਕੰਮ ਨਹੀਂ ਕਰਨਗੀਆਂ, ਤਾਂ ਇਹ ਦ੍ਰਿਸ਼ ਕੱਲ ਨੂੰ ਸਾਡੇ ਲਈ ਸਵਾਲ ਬਣ ਜਾਣਗੇ ਤੇ ਇਤਿਹਾਸ ਦੇ ਪੰਨਿਆਂ 'ਚ ਗੱਲਾਂ ਦਰਜ ਹੋ ਰਹੀਆਂ ਨੇ ਜਨਾਬ। ਤੇ ਉਸ ਜਦੋਂ ਇਤਿਹਾਸ ਨੂੰ ਫਰੋਲਿਆ ਜਾਊਗਾ ਤਾਂ ਇਹ ਵੀ ਫਰੋਲਿਆ ਜਾਊਗਾ ਕਿ ਉਸ ਸਮੇਂ ਸੰਸਥਾਵਾਂ ਦੇ ਮੁਖੀ ਕੌਣ ਸੀ, ਸਰਕਾਰਾਂ ਦੇ ਮੁਖੀ ਕੌਣ ਸੀ, ਦੇਸ਼ ਦੇ ਮੁਖੀ ਕੌਣ ਸੀ। ਸੋ ਇਤਿਹਾਸ ਨਾਲ ਚੱਲੂਗਾ, ਇਹ ਯਾਦ ਰੱਖਣੇ, ਕਾਲੇ ਅੱਖਰ 'ਚ ਆਪਣਾ ਨਾਮ ਲਿਖਾ ਰਹੇ ਨੇ ਸਾਰੇ। ਸੋ ਬਹੁਤ ਮਤਭਾਗਾ ਸੀ, ਪੰਜਾਬ ਨੰਗੇ ਸਿਰ ਨਜ਼ਰ ਆਇਆ ਉਹ।
ਮੈਂ ਨਾ ਦੀਪਕ ਜੀ, ਜਦੋਂ ਵੀਕਐਂਡ 'ਤੇ ਆਹ ਫਲਾਈਟਸ ਵਾਪਸ ਪਹੁੰਚੀਆਂ ਨੇ, ਦੋ ਹੋਰ ਭਾਰਤ ਭੇਜੀਆਂ ਗਈਆਂ ਡਿਪੋਰਟੇਸ਼ਨ ਵਾਲੀਆਂ ਫਲਾਈਟਸ, ਉਹ ਤੋਂ ਬਾਅਦ ਵੱਖੋ ਵੱਖਰੇ ਕਿਸਮ ਦੇ ਕੁਝ ਵਿਊ ਪੁਆਇੰਟਸ ਜਿਹੜੇ ਹੈਗੇ ਨੇ ਸੋਸ਼ਲ ਮੀਡੀਆ 'ਤੇ ਵੀ ਦੇਖਣ ਨੂੰ ਪੜ੍ਹਨ ਨੂੰ ਮਿਲ ਰਹੇ ਨੇ। ਇੱਕ ਨਾ ਮੈਨੂੰ ਟਿੱਪਣੀ ਜਿਹੜੀ ਕਿ ਜਿਹਦੇ ਬਾਰੇ ਬਹੁਤੀ ਗੱਲ ਨਹੀਂ ਹੋਈ, ਕਿਉਂਕਿ ਦੁਨੀਆ ਦੇ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਪੰਜਾਬੀ ਜਾਂ ਭਾਰਤੀ ਮੂਲ ਦੇ ਬਹੁਤ ਸਾਰੇ ਵਿਅਕਤੀ ਅਜਿਹੇ ਨੇ ਜਿਨ੍ਹਾਂ ਨੇ ਅਸਾਈਲਮ ਦੀਆਂ ਅਰਜ਼ੀਆਂ ਲਗਾਈਆਂ ਹੋਈਆਂ ਨੇ। ਅਸਾਈਲਮ ਦੀ ਅਰਜ਼ੀ ਕਿਵੇਂ ਲੱਗਦੀ ਹੈ, ਕਹਿ ਕੇ ਲੱਗਦੀ ਹੈ ਜੀ ਮੈਨੂੰ ਆਪਣੇ ਜੱਦੀ ਮੁਲਕ ਦੇ ਵਿੱਚ ਮੇਰੀ ਜਾਨ ਨੂੰ ਖਤਰਾ। ਹੁਣ ਇਹ ਜਿਹੜੀਆਂ ਡਿਪੋਰਟੇਸ਼ਨ ਵਾਲੀਆਂ ਫਲਾਈਟਾਂ, ਇਹਦੇ ਵਿੱਚ ਭਾਰਤੀ ਸਰਕਾਰ ਨੇ ਜਿਹੜੀ ਗੱਲ ਆਖੀ ਕਿ ਜੀ ਸਾਡੇ ਨਾਗਰਿਕ ਜਿਹੜੇ ਵਾਪਸ ਆਉਣਗੇ ਅਸੀਂ ਉਹਨਾਂ ਨੂੰ ਕਬੂਲ ਕਰ ਲਵਾਂਗੇ, ਕਿਸੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਏਗੀ, ਹਾਂ ਉਹ ਲਹਿਦੀ ਗੱਲ ਆ ਜੇ ਕਿਸੇ ਦਾ ਪਹਿਲਾਂ ਹੀ ਕੋਈ ਕ੍ਰਿਮੀਨਲ ਕੇਸ ਜੇ ਪਿਆ ਸੀ ਉਸ ਮਾਮਲੇ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ। ਹੁਣ ਉਹ ਜਿਹੜਾ ਇੱਕ ਓਬਜ਼ਰਵੇਸ਼ਨ ਹੈ ਕਿਸੇ ਦੀ, ਉਹ ਬੜੀ ਸਟੀਕ ਲੱਗਦੀ ਆ ਕਿ ਇਹਦੇ ਨਾਲ ਜਿਹੜੇ ਬਾਕੀ ਵੀ ਮੁਲਕਾਂ 'ਚ ਕਿਸੇ ਨੇ ਅਸਾਈਲਮ ਦੀ ਅਰਜ਼ੀ ਲਾਈ ਹੋਈ ਆ ਉਹਦੇ ਉਹ ਵੀ ਸਵਾਲਾਂ ਦੇ ਘੇਰੇ 'ਚ ਆ ਜਾਊ, ਕਿਉਂਕਿ ਜਿਹੜੀ ਬਿਨਾਹ ਦੇ ਉੱਪਰ ਅਸਾਈਲਮ ਦੀਆਂ ਅਰਜ਼ੀਆਂ ਲੱਗਦੀਆਂ ਨੇ, ਜਿਹੜੇ ਖਿੱਤੇ ਦੇ ਵਿੱਚੋਂ ਲੋਕਾਂ ਵੱਲੋਂ ਅਸਾਈਲਮ ਦੀਆਂ ਅਰਜ਼ੀਆਂ ਲਗਾਈਆਂ ਜਾਂਦੀਆਂ ਨੇ, ਉਸੇ ਖਿੱਤੇ ਦੇ ਲੋਕ ਜਦੋਂ ਅਮਰੀਕਾ ਵੱਲੋਂ ਵਾਪਸ ਭੇਜੇ ਗਏ ਤਾਂ ਉਹਨਾਂ ਨੂੰ ਭਾਰਤ ਨੇ ਐਕਸੈਪਟ ਕਰ ਲਿਆ, ਉਹਨਾਂ ਨੂੰ ਕਬੂਲ ਕਰ ਲਿਆ, ਵਾਪਸ ਆ ਗਏ। ਸੋ ਜਿਹੜੀ ਓਵਰਆਲ ਅਸਾਈਲਮ ਦੀਆਂ ਅਰਜ਼ੀਆਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਇੱਕ ਨੈਰੇਟਿਵ ਸਿਰਜਿਆ ਜਾਂਦਾ, ਉਹਦੇ ਉੱਪਰ ਵੀ ਇਸ ਸਾਰੀ ਡਿਪੋਰਟੇਸ਼ਨ ਦੀ ਪ੍ਰਕਿਰਿਆ ਅਤੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਇੰਨੀ ਹਾਈਲਾਈਟ ਹੋ ਜਾਣ ਦਾ ਉਹਦੇ ਉੱਪਰ ਵੀ ਅਸਰ ਪੈ ਸਕਦਾ ਜੀ।
ਬਿਲਕੁਲ, ਇਹਦੇ 'ਚ ਕੋਈ ਦੋ ਰਾਏ ਨਹੀਂ। ਕੁਝ ਤਰ੍ਹਾਂ ਇਹੋ ਜਿਹੇ ਕੇਸ ਵੀ ਸਾਹਮਣੇ ਆਏ ਕਿ ਆਪਣੇ ਤੇ ਆਪ ਹੀ ਅਟੈਕ ਕਰਾ ਲਓ,
ਰਾਈਟ,
ਆਪਣੇ ਆਪ ਨੂੰ ਆਪ ਹੀ ਅਗਵਾਹ ਕਰਾ ਲਓ, ਹੈ ਨਾ, ਫਿਰ ਸੁਰੱਖਿਆ ਦਸਤੇ ਲੈ ਲਓ, ਫਿਰ ਕਿਸੇ ਹੋਰ ਛੱਡੋ। ਪੰਜਾਬ ਦੇ ਉਹ ਲੀਡਰ ਜਿਹੜੇ ਸੰਸਦ ਦੀਆਂ ਪੌੜੀਆਂ ਵੀ ਚੜ੍ਹ ਲਏ ਦੋ ਤਿੰਨ ਵਾਰ, ਉਹ ਚਿੱਠੀਆਂ ਵੇਚਦੇ ਨੇ, ਵੇਚਣ ਦਾ ਧੰਦਾ ਹੁੰਦਾ ਰਿਹਾ। ਇਸ ਨੂੰ ਕਿਵੇਂ ਕਰ ਦੋਗੇ ਤੁਸੀਂ? ਸੋ ਇਸ ਲਈ ਇਹ ਧੰਦਾ, ਮਤਲਬ ਉਹ ਲੁੱਟ ਇੱਧਰ ਵੀ ਤੇ ਲੁੱਟ ਉੱਧਰ ਵੀ,
ਬਿਲਕੁਲ ਬਿਲਕੁਲ,
ਏਜੰਟ ਇਹ ਵੀ ਟ੍ਰੈਵਲ ਏਜੰਟ ਨੇ ਨਾ ਫਿਰ,
ਬਿਲਕੁਲ ਸਹੀ ਗੱਲ ਆ,
ਜਿਹੜੇ ਇਹ ਅਰਜ਼ੀਆਂ ਵੇਚਦੇ ਨੇ,
ਬਿਲਕੁਲ ਸਹੀ ਗੱਲ,
ਬਹੁਤ ਮਤਲਬ ਇਹ ਬੜਾ ਇੱਕ ਲੁਕਿਆ ਛਿਪਿਆ ਏਜੰਡਾ, ਔਰ ਸਰਕਾਰਾਂ ਤੋਂ ਕਿਤੇ ਵੀ ਨਜ਼ਰ ਅੰਦਾਜ਼ ਨਹੀਂ ਹੈ। ਜਿਹੜੀ ਮਰਜ਼ੀ ਸਰਕਾਰ ਆਵੇ, ਚਾਹੇ ਉਹ ਸੂਬੇ ਦੀ ਚਾਹੇ ਦੇਸ਼ ਦੀ, ਸਾਰਾ ਕੁਛ ਇਹਨਾਂ ਨੂੰ ਪਤਾ, ਉਲਟਾ ਇਹਨਾਂ ਦੀ ਸ਼ਹਿ ਤੇ ਹੁੰਦਾ, ਇਹਨਾਂ ਦੀ ਸਿਫਾਰਿਸ਼ਾਂ ਤੇ ਹੁੰਦਾ, ਪਤਾ ਨਹੀਂ ਕਿਤੇ ਕਿਤੋਂ ਫੋਨ ਕਰਾਉਣੇ ਪੈਂਦੇ ਅਗਲਿਆਂ ਨੂੰ ਪਰਿਵਾਰਾਂ ਨੂੰ ਜਾ ਕੇ। ਸੋ ਉਹ ਤੋਂ ਬਾਅਦ ਇਹ ਅਰਜ਼ੀਆਂ ਮਿਲਦੀਆਂ ਨੇ। ਸੋ ਇਸ ਲਈ ਹੁਣ ਕੀ ਇਸ ਧੰਦੇ ਤੇ ਬੈਨ ਲੱਗੂਗਾ, ਕੀ ਧੰਦੇ ਤੇ ਰੋਕ ਲੱਗੂਗਾ, ਮਤਲਬ ਇਹ ਬਹੁਤ ਤਰ੍ਹਾਂ ਦੇ ਅਜੇ ਪਲੇਟਫਾਰਮ ਖੁੱਲ੍ਹਣੇ ਆ। ਅਜੇ ਤੱਕ ਅਮਰੀਕਾ ਵਾਲਾ ਮਸਲਾ, ਇਹ ਦੂਸਰੇ ਮੁਲਕਾਂ ਲਈ ਵੀ ਰਾਹ ਖੁੱਲ੍ਹ ਰਿਹਾ।
ਬਿਲਕੁਲ ਸਹੀ ਗੱਲ।
ਤੇ ਫਿਰ ਜਿਹੜੀ ਅੱਜ ਬੇਰੁਜ਼ਗਾਰੀ ਵਾਲਾ ਮਸਲਾ, ਉਹ ਕਿੱਥੇ ਜਾ ਕੇ ਖੜੂਗਾ, ਇਹ ਵੱਡੀ ਚੁਣੌਤੀ ਹੈ।
ਮੇਰੇ ਖਿਆਲ ਤੁਸੀਂ ਖਬਰ ਇੱਕ ਦਿਨ,
ਅਜੇ ਵੀ ਮੈਨੂੰ ਤਾਂ ਅਜੇ ਵੀ ਡਰ ਹੈ। ਮੈਂ ਕਈ ਵਾਰ ਕਹਿੰਦਾ ਰਿਹਾ ਕਿ ਬਸ਼ਰਮਾ ਦਾ ਕੁਛ ਨਹੀਂ ਹੁੰਦਾ, ਬਸ਼ਰਮਾ ਦਾ ਕਹਿਣਾ ਕਿ ਬਸ਼ਰਮਾ ਦੀ ਡੁੱਲੀ ਦਾਲ ਤੇ ਕਹਿੰਦੀ ਅਸੀਂ ਲਿਟ ਲਿਟ ਖਾਂਦੇ ਹਾਂ, ਤੇ ਕੱਲ ਨੂੰ ਇਹ ਨੀ ਪਤਾ ਕਿ ਭਗਵੰਤ ਮਾਨ ਹੋਰੀ ਇਹੀ ਏਅਰਪੋਰਟ ਵਾਲੀਆਂ ਫੋਟੋਆਂ ਅਖਬਾਰਾਂ 'ਚ ਵਰਤਣ ਲੱਗ ਜਾਣ, ਹਿੱਸਿਆਂ 'ਚ ਵਰਤਣ ਲੱਗ ਜਾਣ ਕਿ ਦੇਖੋ ਜੀ ਅਮਰੀਕਾ ਤੋਂ ਬੰਦੇ ਮੁੜੇ ਸਾਡੇ ਰਾਜ 'ਚ ਤਾਂ। ਸੋ ਇਹ ਇਸ ਸਥਿਤੀ ਦਾ ਫਿਕਰ ਖੜਾ ਮੈਨੂੰ ਤਾਂ, ਮਤਲਬ ਹਰ ਚੀਜ਼ ਨੂੰ ਤੁਸੀਂ ਫੋਟੋ ਗ੍ਰਾਫੀ ਉਹਨਾਂ ਨਾਲ ਇਸ਼ਤਿਹਾਰਬਾਜ਼ੀ ਤੇ ਇਹ ਸਾਰਾ ਕੁਛ ਹੋ ਰਿਹਾ, ਤੇ ਪਰ ਜਿਹਨਾਂ ਸਰਕਾਰਾਂ ਨੇ ਪਹਿਲਕਦਮੀ ਕਰਨੀ ਸੀ ਉਹਨਾਂ ਨੇ ਨਹੀਂ ਕੀਤੀ। ਕੀ ਅਜੇ ਤੱਕ ਕੋਈ ਸਰਕਾਰ ਇਹਨਾਂ ਦੇ ਬੂਹੇ ਤੇ ਜਾ ਕੇ ਕਹਿ ਸਕੀ ਹੈ ਕਿ ਠੀਕ ਹੈ ਤੁਹਾਡੇ ਥੋੜਾ ਕਰਜ਼ਾ ਜਿਹੜਾ ਸੀਗਾ ਉਹਦੇ ਲਈ ਅਸੀਂ ਕੁਛ ਚਾਰਜ ਵੀ ਕਰਾਂਗੇ, ਪਰ ਹੁਣ ਇੱਥੇ ਕੰਮ ਕਰਿਓ, ਮਿਹਨਤ ਕਰਿਓ। ਕੀ ਉਹਨਾਂ ਦੇ ਲਈ ਕੋਈ ਰੁਜ਼ਗਾਰ ਦੇ ਸਾਧਨ ਦੇ ਹੱਲ ਹੋ ਰਿਹਾ? ਜੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਦੇਸ਼ ਦੇ ਨਾਗਰਿਕ ਅਸੀਂ ਕਬੂਲ ਕਰਨ ਲਈ ਤਿਆਰ ਹੈ, ਤਾਂ ਉਹਨਾਂ ਦੀ ਸਥਿਤੀਆਂ ਨੂੰ ਵੀ ਕਬੂਲ ਕਰੋ ਨਾ।
ਜੀ ਜੀ,
ਉਹ ਗਏ ਨੇ, ਗਲਤ ਤਰੀਕੇ ਨਾਲ ਗਏ ਨੇ, ਬਿਲਕੁਲ ਕਾਰਵਾਈ ਹੋ ਰਹੀ ਹੈ। ਦੋ ਚਾਰ ਮੁੰਡੇ ਪੰਜਾਬ ਦੇ ਵੀ ਚੱਕੇ ਜਿਨ੍ਹਾਂ ਦੇ ਪੁਰਾਣੇ ਥਾਣੇ 'ਚ ਕੋਈ ਕੇਸ ਸੀਗੇ, ਚੈਨੀ ਚੋਰ ਤੇ ਪੁਰਾਣਾ ਚੋਰ, ਉਹ ਸਾਰੇ ਇੱਕ ਤਾਂ ਪੁਲਿਸ ਵਾਲਿਆਂ ਦਾ ਹੀ ਕੋਈ ਰਿਸ਼ਤੇਦਾਰੀ 'ਚੋਂ ਮੁੰਡਾ, ਉਹ ਕਾਰਵਾਈਆਂ ਹੋ ਰਹੀਆਂ
ਜੀ।
ਪਰ ਮੈਨੂੰ ਲੱਗਦਾ ਕਿ ਇਕੱਲੇ ਉਸ ਟਰੈਵਲ ਏਜੰਟ ਤੱਕ ਨਹੀਂ, ਆ ਰਾਜਨੀਤਿਕ ਟਰੈਵਲ ਏਜੰਟਾਂ ਤੱਕ ਵੀ ਪਹੁੰਚਣ ਦੀ ਲੋੜ ਹੈ ਜਿਹੜੇ ਇਹੋ ਜਿਹਾ ਧੰਦਾ ਵੀ ਕਰਦੇ।
ਦੀਪਕ ਜੀ, ਅੱਛਾ ਇੱਕ ਹੋਰ ਖਬਰ ਆ ਰਹੀ ਹੈ ਇੰਡੀਆ ਤੋਂ, ਸੂਤਰਾਂ ਦੇ ਹਵਾਲੇ ਤੋਂ, ਕਿ ਈਲਨ ਮਸਕ ਮਿਲੇ ਸੀਗੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਹੋਏ ਸੀ, ਫਿਰ ਇਹ ਬੜੀ ਗੱਲ ਚੱਲੀ ਸੀ ਕਿ ਜੀ ਕੋਈ ਬਿਜ਼ਨਸ ਡੀਲਿੰਗ ਹੋਈ, ਗੱਲ ਕੀ ਹੋਈ ਆ, ਕਿਉਂਕਿ ਈਲਨ ਮਸਕ ਪਹੁੰਚੇ ਸੀ ਬੱਚਿਆਂ ਨਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੁਝ ਕੈਬਨਿਟ ਮੰਤਰੀ ਅਤੇ ਬਾਕੀ ਜਿਹੜਾ ਉਹਨਾਂ ਦਾ ਟੀਮ ਮੈਂਬਰ ਉਹ ਮੌਜੂਦ ਸੀਗੇ। ਹੁਣ ਇਹ ਤਾਂ ਨਹੀਂ ਪਤਾ ਕਿ ਉਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਹੈ, ਪਰ ਖਬਰ ਅਜੇ ਆ ਰਹੀ ਆ ਕਿ ਟੈਸਲਾ ਵੱਲੋਂ ਦਿੱਲੀ ਅਤੇ ਮੁੰਬਈ ਦੇ ਵਿੱਚ ਦੋ ਲੋਕੇਸ਼ਨਸ ਉੱਥੇ ਸ਼ੋਰੂਮ ਖੋਲ੍ਹਣ ਵਾਸਤੇ ਦੇਖੀਆਂ ਗਈਆਂ ਨੇ।
ਬਿਲਕੁਲ ਜੀ ਬਿਲਕੁਲ, ਇਹ ਖਬਰ ਅੱਜ ਦਿਨ ਕਿ ਟੈਕਸਲਾ ਇੱਥੇ ਆਪਣੇ ਸ਼ੋਰੂਮ ਖੋਲਣ ਜਾ ਰਹੀ ਹੈ, ਉਹਨਾਂ ਦੀ ਕਾਰ ਬਾਜ਼ਾਰ ਦੇ ਰਾਹ ਖੁੱਲ ਰਹੇ ਨੇ। ਸੋ ਬਿਲਕੁਲ ਇਹ ਦਰੁਸਤ ਹੈ। ਵੈਸੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਘੱਟ ਬਿਜ਼ਨਸਮੈਨ ਵੱਧ ਨੇ ਜਾਂ ਬਿਜ਼ਨਸਮੈਨਾਂ ਦੇ ਏਜੰਟ ਵੱਧ ਬਣ ਕੇ ਵਿਚਰਦੇ ਨੇ, ਇਸ ਲਈ ਖੂਬ ਚਰਚਾ ਜੀ ਇਹ ਖਬਰ। ਚਾਹੇ ਅਮਰੀਕਾ ਆਉਂਦੇ ਨੇ ਤਾਂ ਵੀ ਸੌਦਾ ਕਰਕੇ ਜਾਂਦੇ ਨੇ, ਇਹ ਆਏ ਨੇ ਜਿਨ੍ਹਾਂ ਮਸਕੋਰੀ ਤਾਂ ਇਹਨਾਂ ਨਾਲ ਵੀ ਸੌਦਾ। ਸੋ ਉਹ ਸੌਦੇਬਾਜ਼ੀ 'ਚ ਭਾਰਤ ਨੂੰ ਕਿੰਨਾ ਫਾਇਦਾ ਹੋਊਗਾ ਮੈਨੂੰ ਨਹੀਂ ਪਤਾ, ਪਰ ਲੋਕਾਂ ਦੀ ਜੇਬ 'ਤੇ ਬੋਝ ਕਿੰਨਾ ਪੈਣਾ ਇਹ ਸਵਾਲ ਹੈ।
ਸਵਾਲ ਇੱਧਰਲੇ ਪਾਸਿਓਂ ਆ, ਕਿਉਂਕਿ ਜਿਹੜਾ ਡੋਨਲਡ ਟਰੰਪ ਨੇ ਜ਼ਿਕਰ ਕੀਤਾ ਸੀ ਨਾ ਵੀ ਅਮਰੀਕਨ ਗੱਡੀਆਂ 'ਤੇ ਟੈਰਿਫ ਬੜਾ ਲੱਗਦਾ, ਇਸ ਕਰਕੇ ਅਮਰੀਕਨਾਂ ਵਾਸਤੇ ਆਪਣੀਆਂ ਗੱਡੀਆਂ ਭਾਰਤ 'ਚ ਵੇਚਣੀਆਂ ਔਖੀਆਂ ਬਹੁਤ ਨੇ। ਪਹਿਲਾਂ ਵੀ ਗੱਲ ਇਹ ਹੁੰਦੀ ਰਹੀ, ਟੈਸਲਾ ਨੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਸੀ, ਮੇਰੇ ਯਾਦ ਹੈ ਪਿਛਲੇ ਸਾਲ ਦੀ ਗੱਲ ਹੈ ਜਦੋਂ ਨਿਤਿਨ ਗਡਕਰੀ ਨੇ ਕਿਹਾ ਵੀ ਪਲਾਂਟ ਇੱਥੇ ਲਾਓ ਫਿਰ ਵੇਚ ਲਓ ਗੱਡੀ।
ਹਾਂ ਹਾਂ ਪਹਿਲਾਂ ਪਹਿਲਾਂ ਮੇਰਾ ਖਿਆਲ ਪਹਿਲਾਂ ਵੀ ਚੱਲਦੀ ਰਹੀ, ਉਹ ਤੋਂ ਬਾਅਦ ਫੇਲ ਫੁੱਲ ਹੋ ਕੇ ਵਾਪਸ ਹੋ ਕੇ ਬੰਦ ਹੋ ਕੇ ਗਈਆਂ ਨੇ ਸ਼ਾਇਦ ਕੰਪਨੀ, ਇੱਦਾਂ ਦਾ ਵੀ ਕੁਝ ਹੋਇਆ?
ਨਹੀਂ ਟੈਸਲਾ
ਪਤਾ ਕੋਈ ਹੋਰ ਕੰਪਨੀ ਸੀ ਪਤਾ ਨਹੀਂ ਕਿਹੜੀ,
ਆਈ ਡੋਂਟ ਥਿੰਕ ਟੈਸਲਾ ਨਹੀਂ
ਸੀ।
ਕੋਈ
ਅਜਿਹਾ ਇਸ਼ੂ ਹੈਗਾ
ਜੀ
ਕਿ ਉਹ ਜਿਹੜੀ ਕਾਫੀ ਵਰਲਡ ਲੈਵਲ ਦੀ ਫੇਮਸ ਹੈ ਪਰ ਇੱਥੇ ਉਹ ਕਾਮਯਾਬ ਨਹੀਂ ਹੋਈ ਤੇ ਉਹ ਗੱਡੀਆਂ ਵਾਪਸ ਹੋ ਗਈਆਂ ਸੀਗੀਆਂ। ਮੈਂ ਆਈ ਨੋ ਮੈਨੂੰ ਕਾਰਾਂ ਕੁਰਾਂ ਬਾਰੇ ਗਿਆਨ ਬਹੁਤ ਘੱਟ ਹੈ, ਇਸ ਲਈ ਪਤਾ ਨਹੀਂ ਹੈ
ਉਹਦਾ 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 ਯਾਦ ਨਹੀਂ, ਪਰ ਟੈਸਲਾ ਦਾ ਇਹ ਜ਼ਰੂਰ ਸੀ ਉਹ ਕੋਸ਼ਿਸ਼ ਬੜੇ ਚਿਰ ਤੋਂ ਕਰਦੇ ਰਹੇ ਨੇ ਵੀ ਭਾਰਤ ਦੇ ਵਿੱਚ ਮਾਰਕੀਟ ਦੇ ਵਿੱਚ ਐਂਟਰ ਕਰ ਸਕਣ, ਪਰ ਪਹਿਲਾਂ ਸ਼ਰਤ ਇਹ ਸੀ ਵੀ ਕਾਰਖਾਨਾ ਇੱਥੇ ਲਾਓ ਤਾਂ ਕਿ ਜਿਹੜੀਆਂ ਗੱਡੀਆਂ ਬਣਾਉਣ ਸੰਬੰਧੀ ਜੋਬਸ ਨੇ ਉਹ ਵੀ ਭਾਰਤੀਆਂ ਨੂੰ ਮਿਲਣ, ਪਰ ਕੀ ਹੁਣ ਅਜਿਹਾ ਹੋਏਗਾ? ਸੋ ਦੇਖਦੇ ਹਾਂ, ਅਜੇ ਇਹ ਬੜੀ ਕਹਿ ਲਓ ਪੁੰਗਰ ਦੀ ਹੋਈ ਖਬਰ ਹੈ ਇਹ। ਅੱਛਾ ਦੀਪਕ ਜੀ ਇਹ ਦੱਸਿਓ, ਹਾਈ ਕੋਰਟ ਨੇ ਇਹ ਹੁਕਮ ਦਿੱਤੇ ਨੇ ਵੀ ਜਿਹੜੇ ਟਰੈਵਲ ਏਜੰਟਾਂ ਖਿਲਾਫ਼ ਕਾਰਵਾਈ ਹੋਣੀ ਆ ਉਹ 30 ਦਿਨਾਂ ਦੇ ਅੰਦਰ ਅੰਦਰ ਕੀਤੀ ਜਾਵੇ, ਕੀ ਵੇਰਵਾ ਜੀ?
ਹਾਂ ਬਿਲਕੁਲ ਜੀ, ਆਪਾਂ ਪਿਛਲੇ ਦਿਨਾਂ ਤੋਂ ਜਦੋਂ ਜਿਹੜੇ ਨਕਲੀ ਟਰੈਵਲ ਏਜੰਟ ਨੇ ਜਾਂ ਗੈਰ ਕਾਨੂੰਨੀ ਟਰੈਵਲ ਏਜੰਟ ਨੇ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ 'ਚ 3,000 ਦੇ ਗੇਟ 'ਚ ਫਿਰਦੇ ਨੇ। ਇਹ ਵੀ ਉਹ ਨੇ ਜਿਹਨਾਂ ਨੇ ਬੋਰਡ ਫੱਟੇ ਦਫ਼ਤਰ ਲਾਏ ਹੋਏ ਨੇ, ਪਰ ਅੱਜ ਕੱਲ੍ਹ ਉਹਨਾਂ ਦੇ ਦਫ਼ਤਰਾਂ 'ਤੇ ਤਾਲੇ ਲਟਕ ਰਹੇ ਨੇ ਵਿਜੇ ਜੀ,
ਜੀ
ਕਿਉਂਕਿ ਜਦੋਂ ਘਟਨਾ ਵਾਪਰਦੀ ਹੈ ਫਿਰ ਉਹ ਤੋਂ ਬਾਅਦ ਪੁਲਿਸ ਨੇ ਥੋੜ੍ਹੀ ਬਹੁਤ ਕਾਰਵਾਈ ਤਾਂ ਪਾਉਣੀ ਹੁੰਦੀ ਹੈ। ਵੈਸੇ ਪੰਜਾਬ ਸਰਕਾਰ ਨੇ ਸਿੱਟ ਵੀ ਬਣਾ ਦਿੱਤੀ ਆ, ਈਡੀ ਵੀ ਆਪਣੇ ਪੱਧਰ 'ਤੇ ਜਾਂਚ ਪੜਤਾਲ ਕਰ ਰਹੀ ਆ, ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਸਾਰੀਆਂ ਪੁਲਿਸ ਆਪਸ 'ਚ ਲੱਗੀਆਂ ਨੇ ਤਾਲਮੇਲ ਕਰਕੇ। ਅਤੇ ਪਰ ਕਮਾਲ ਦੇਖੋ ਕਿ 3 ਜਹਾਜ਼ ਆ ਗਏ ਹੈ ਨਾ, ਅਤੇ ਰੋਜ਼ ਵੀਡੀਓ TV 'ਚ ਖਬਰਾਂ ਇੰਨਾ ਕੁਛ ਅਖਬਾਰਾਂ 'ਚ ਸੁਰਖੀਆਂ ਰੋਜ਼ ਚੱਲ ਰਹੀਆਂ ਨੇ, ਜਿਹੜੇ ਬੱਚੇ ਵਾਪਸ ਆ ਰਹੇ ਨੇ ਏਜੰਟਾਂ ਦੇ ਵੱਲ ਉਹਨਾਂ ਦੀਆਂ ਸ਼ਿਕਾਇਤਾਂ ਰੋਜ਼ ਜਾ ਰਹੀਆਂ ਨੇ। ਹੁਣ ਤੱਕ ਪੰਜਾਬ 'ਚ 10 FIR ਹੋਈਆਂ ਨੇ ਅਜੇ, ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਕਾਰਵਾਈ ਕਿਹੀ ਜੀ ਆ। ਮਤਲਬ ਜੇ ਸਿੱਧੇ ਰੂਪ 'ਚ ਦੇਖੀਏ ਤੁਸੀਂ ਤਾਂ ਤੁਸੀਂ ਇਹ ਹਿਸਾਬ ਲਾ ਲਓ ਕਿ 150 ਦੇ ਕਰੀਬ ਬੱਚਾ ਪੰਜਾਬ ਦਾ ਆ ਚੁੱਕਿਆ
ਜੀ
ਹੈ, ਤੇ ਇਹ ਅਜੇ 10 FIR ਹੋਈ ਹੈ ਤੇ ਇੱਕ ਬੰਦੇ ਨੂੰ ਰਾਊਂਡ ਅਪ ਕੀਤਾ ਅਜੇ ਤੱਕ, ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਕੀ ਕੀ ਇਹਨਾਂ ਦਾ ਐਕਸ਼ਨ। ਹਾਂ ਦੂਸਰੇ ਪਾਸੇ ਜਿਹੜੇ ਫਰਾਰ ਨੇ ਉਹ ਫਰਾਰੇ ਨੇ, ਤੇ ਇੱਧਰ ਪੰਜਾਬ ਹਰਿਆਣਾ ਹਾਈਕੋਰਟ 'ਚ ਇੱਕ ਪਟੀਸ਼ਨ ਪਈ ਹੈ
ਜੀ,
ਔਰ ਪਟੀਸ਼ਨ ਕਰਤਾ ਨੇ ਬੜੇ ਅਹਿਮ ਸਵਾਲ ਖੜੇ ਕੀਤੇ। ਉਹਨੇ ਪਟੀਸ਼ਨ ਕਰਤਾ ਨੇ ਸਵਾਲ ਖੜਾ ਕੀਤਾ ਕਿ ਜੀ ਕਿ ਕਿਉਂ ਨਹੀਂ ਇਹਨੂੰ ਸਿਸਟਮੈਟਿਕਲੀ ਬਣਾਉਂਦੇ, ਸਰਕਾਰ ਆਪਣੇ ਪੱਧਰ 'ਤੇ ਕਿਉਂ ਨਹੀਂ ਲੈਂਦੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ 'ਚ ਇਮੀਗ੍ਰੇਸ਼ਨ ਚੈੱਕ ਪੋਸਟ ਖੋਲ੍ਹੀ ਜਾਵੇ ਤਾਂ ਕਿ ਵਿਦੇਸ਼ ਜਾਣ ਦੀ ਪ੍ਰਕਿਰਿਆ ਸਹੀ ਤਰੀਕੇ ਨਾਲ ਹੋਵੇ ਅਤੇ 'ਚ ਧੋਖਾਧੜੀ ਦਾ ਲੋਕ ਸ਼ਿਕਾਰ ਨਾ ਹੋਣ
ਜੀ।
ਫਿਰ ਉਹਦਾ ਦੂਸਰਾ ਉਹਦਾ ਮੁੱਦਾ ਸੀਗਾ ਕਿ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਫਿਰ ਉਹਨੇ ਤੀਸਰਾ ਸੀਗਾ ਕਿ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸਕਿਉਰਿਟੀ ਏਜੰਟ ਨੇ ਉਹਨਾਂ ਦੀ ਸੂਚੀ ਹਮੇਸ਼ਾ ਅਪਡੇਟ ਹੋਵੇ ਹੈ ਨਾ, ਅਤੇ ਇਸ ਸਾਰੇ ਪਹਿਲੂ ਨੂੰ ਆਧਾਰ ਬਣਾ ਕੇ ਜਦੋਂ ਪਟੀਸ਼ਨ ਪਾਈ ਤਾਂ ਪੰਜਾਬ ਹਰਿਆਣਾ ਹਾਈਕੋਰਟ ਦੇ ਮਾਣਯੋਗ 2 ਜੱਜਾਂ ਦੇ ਬੈਂਚ ਨੇ ਇਹਦੇ 'ਤੇ ਸੁਣਵਾਈ ਕਰਦੇ ਹਾਂ ਅੱਜ। ਇਸ ਪਟੀਸ਼ਨ ਕਰਤਾ ਨੂੰ ਕਿਹਾ ਵੀ ਤੁਸੀਂ ਆਪਣੀ ਸ਼ਿਕਾਇਤ ਲੈ ਕੇ ਸਰਕਾਰ ਕੋਲ ਜਾਓ
ਜੀ,
ਅਤੇ ਅਸੀਂ ਇਹਦਾ ਨਿਪਟਾਰਾ ਕਰਦੇ ਹਾਂ। ਮਤਲਬ ਨਿਪਟਾਰਾ ਹੋ ਗਿਆ ਜੀ ਇਸ ਪਟੀਸ਼ਨ ਦਾ, ਉਹਨਾਂ ਨੇ ਸਰਕਾਰ ਕੋਲੋਂ ਉਸ ਪਟੀਸ਼ਨ ਕਰਤਾ ਨੂੰ ਭੇਜਦਿਆਂ ਹੋਇਆ ਕਹਿਤਾ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ 30 ਦਿਨਾਂ ਦੇ ਵਿੱਚ ਉਹ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ਼ ਕਾਰਵਾਈ ਕਰਕੇ ਸਾਨੂੰ ਜਾਣਕਾਰੀ ਦੇਵੇ। ਸੋ ਜੀ ਇਹ ਕਾਗਜ਼ੀ ਪੱਤਰੀ ਕਾਰਵਾਈਆਂ ਉਵੇਂ ਨੇ ਜਿਵੇਂ 7 ਮੈਂਬਰੀ ਕਮੇਟੀ ਨੂੰ ਕਿਹਾ ਕਿ ਤੁਸੀਂ ਭਰਤੀ ਸ਼ੁਰੂ ਕਰ ਲਓ ਅਤੇ ਉਹਨੇ 2.5 ਮਹੀਨੇ ਬਾਅਦ ਬੈਠਕ ਕੀਤੀ, ਉਵੇਂ ਇੱਥੇ ਵੀ ਕਾਗਜ਼ ਪੱਤਰੀ ਕਾਰਵਾਈ ਪੂਰੀ ਹੋ ਜਾਣੀ ਹੈ। ਚੱਲ ਪਹਿਲਾਂ ਵੀ ਰਹੇ ਜਾਂ ਸਖਤੀਆਂ ਪਹਿਲਾਂ ਵੀ ਆਏ, ਆਰਡਰ ਪਹਿਲਾਂ ਵੀ ਆਏ, ਕਿੰਨਾ ਕੁ ਅਸੀਂ ਕਾਨੂੰਨ ਦੀ ਮੰਨਦੇ। ਚਲੋ ਸਾਡੇ ਤਾਂ ਮਤਲਬ ਹੀ ਇਹ ਕਿ ਕਾਨੂੰਨ ਬਣਿਆ ਹੀ ਤੋੜਨ ਲਈ ਆ, ਰੇਲਵੇ ਦਾ ਫਾਟਕ ਬਣਿਆ ਹੀ ਥੱਲੇ ਨੂੰ ਹੋ ਕੇ ਲੰਘਣ ਲਈ ਆ, ਸੋ ਇਸ ਲਈ ਇਹ ਕਾਨੂੰਨ ਤੋੜਨ ਵਾਲੇ ਫਾਰਮੂਲੇ ਨੇ। ਸੋ ਇਸ ਲਈ ਇਸ ਹਦਾਇਤ ਦਾ ਕਿੰਨਾ ਕੁ ਕੋਈ ਗੰਭੀਰਤਾ ਨਾਲ ਲਊਗਾ, ਦੇਖਦੇ ਜੀ 30 ਦਿਨਾਂ 'ਚ ਕਿੰਨੇ ਕੁ ਟਰੈਵਲ ਏਜੰਟ ਨਕਲੀ ਜਿਹੜੇ ਨੇ ਉਹ ਫੜ ਹੁੰਦੇ ਨੇ।
ਦੀਪਕ ਜੀ ਜਿਹੜੀ ਅਸੀਂ ਪਹਿਲਾਂ ਗੱਲ ਕਰਦੇ ਸੀ ਵਟਸਐਪ 'ਤੇ, ਕਈ ਸੁਣਨ ਵਾਲਿਆਂ ਦੇ ਸੁਨੇਹੇ ਹੈ, ਕਹਿੰਦੇ ਫੋਰਡ ਵਾਲਿਆਂ ਨੇ ਆਪਣਾ ਸਾਰਾ ਸੈਟਅਪ ਇੰਡੀਆ ਦੇ ਵਿੱਚ ਉਹਨਾਂ ਨੂੰ ਬੰਦ ਕਰਨਾ ਪਿਆ, ਤੇ ਫੋਰਡ ਫੋਰਡ
ਇਹ ਕਾਰਾਂ ਜਿਹੜੇ ਕਾਰਾਂ ਦੇ ਜਾਣਕਾਰ ਨੇ
ਜੀ। ਸੋ ਵਟਸਐਪ 'ਤੇ ਕਈ ਮੈਸੇਜ ਆਏ, ਕਹਿੰਦੇ ਫੋਰਡ ਨੇ ਆਪਣਾ ਸੈਟਅਪ ਚੱਕਿਆ, ਈਵਨ ਜਿਹੜੀ ਸ਼ੈਵਰਲੇ ਕੰਪਨੀਆਂ ਉਹਨਾਂ ਵਾਸਤੇ ਵੀ ਕਈ ਸਮੱਸਿਆਵਾਂ ਇਸ ਸੰਦਰਭ ਦੇ ਵਿੱਚ ਮੂਹਰੇ ਆਈਆਂ। ਮੈਂ ਨਾ ਹੁਣੇ ਕੁਇਕਲੀ ਹੋਰ ਦੇਖਦਾ ਸੀ ਜੀ ਅਪਡੇਟ, ਆਹ ਟੈਸਲਾ ਦੀ ਭਾਰਤ ਦੇ ਵਿੱਚ ਖੁੱਲ੍ਹਣ ਵਾਲੇ ਸ਼ੋਰੂਮਸ ਦੇ ਸੰਦਰਭ 'ਚ, ਇਹ ਹਜੇ ਇਹ ਕਿਹਾ ਜਾ ਰਿਹਾ ਕਿ ਟੈਸਲਾ ਵੱਲੋਂ ਬਾਹਰੋਂ ਲਿਆ ਕੇ ਗੱਡੀਆਂ ਹੀ ਉੱਥੇ ਵੇਚੀਆਂ ਜਾਣਗੀਆਂ। ਸੋ ਮੇ ਬੀ ਚਾਈਨਾ ਤੋਂ, ਜਿਹੜੇ ਚਾਈਨਾ ਵਾਲੇ ਪਲਾਂਟ ਦੇ ਵਿੱਚ ਗੱਡੀਆਂ ਬਣਦੀਆਂ ਨੇ ਉਹ ਲਿਆ ਕੇ ਭਾਰਤ ਦੇ ਵਿੱਚ ਵੇਚੀਆਂ ਜਾਣਗੀਆਂ। ਅਤੇ ਇੱਕ ਥਾਂ ਦੇਖੀ ਗਈ ਹੈ ਦਿੱਲੀ ਦੇ ਵਿੱਚ ਏਅਰਪੋਰਟ ਦੇ ਲਾਗੇ ਐਰੋ ਸਿਟੀ ਦੇ ਵਿੱਚ, ਅਤੇ ਇੱਕ ਥਾਂ ਦੇਖੀ ਗਈ ਹੈ ਮੁੰਬਈ ਦੇ ਕੁਰਲਾ ਇਲਾਕੇ ਦੇ ਵਿੱਚ, ਬੈਂਡਰਾ ਕੁਰਲਾ ਦੇ ਵਿੱਚ। ਸੋ ਦੇਖਦੇ ਹਾਂ ਜੀ ਕੀ ਹੁੰਦਾ।
ਠੀਕ ਹੈ ਜੀ, ਬਿਲਕੁਲ ਧੰਨਵਾਦ ਆਪਣੇ ਸਰੋਤਿਆਂ ਦਾ। ਇਹ ਨਾ ਕਿਹਾ ਕਰੋ ਕਿ ਦੀਪਕ ਸਨਾਰਸਰ ਜੀ ਖਬਰਾਂ ਤੇ ਨਜ਼ਰ ਰੱਖਦੇ ਨੇ, ਨਜ਼ਰ ਸਾਡੇ ਸਾਰੇ ਸਰੋਤੇ ਵੀ ਰੱਖਦੇ ਨੇ, ਉਹਨਾਂ ਦਾ ਚੇਚਾ ਧੰਨਵਾਦ
ਦੀਪਕ ਜੀ। ਅੱਛਾ, ਲਾਈਵ ਦਾ
ਧੰਨਵਾਦ ਰੱਖਦੇ,
ਲਾਈਵ ਦਾ ਇਹ ਬਹੁਤ ਵੱਡਾ ਇੱਕ ਬੈਨੀਫਿਟ ਆਏਗਾ, ਵਟਸਐਪ ਦਾ ਬੜਾ ਬੈਨੀਫਿਟ ਨਾਲ ਦੀ ਨਾਲ। ਸੋ ਇਹ ਨਾ ਦਵੱਲੀ ਗੱਲਬਾਤ ਹੋ ਜਾਂਦੀ ਆ ਕਿ ਜਿਹੜੇ ਸੁਣਨ ਵਾਲੇ ਨੇ ਉਹ ਸਿਰਫ ਸਰੋਤੇ ਨਹੀਂ, ਉਹ ਕੰਟਰੀਬਿਊਟਰ ਵੀ ਨੇ, ਉਹ ਨਾਲ ਦੀ ਨਾਲ ਚੀਜ਼ਾਂ ਦੱਸੀ ਵੀ ਜਾਂਦੇ ਨੇ।
ਬਿਲਕੁਲ
ਜੀ,
ਇਸ ਲਈ ਧੰਨਵਾਦ ਉਹਨਾਂ ਦਾ
ਦੀਪਕ ਜੀ, ਬਹੁਤ ਬਹੁਤ ਧੰਨਵਾਦ।
ਅਸੀਂ ਹਰ ਚੀਜ਼ ਦੇ ਮਾਹਰ ਨਹੀਂ ਹੈਗੇ, ਆਪਾਂ ਹਰ ਚੀਜ਼ ਦੇ ਮਾਸਟਰ ਨਹੀਂ ਹੈਗੇ,
ਸਾਰਾ ਕੁਛ ਤੇ ਸਾਰਿਆਂ ਨੂੰ ਪਤਾ ਹੋ ਸਕਦਾ।
ਜੀ 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 ਜੀ, ਬਿਲਕੁਲ ਬਿਲਕੁਲ, ਸਾਰਿਆਂ ਨੂੰ ਪਤਾ ਹੋ ਸਕਦਾ। ਬਹੁਤ ਸ਼ੁਕਰੀਆ
ਦੀਪਕ ਜੀ, ਬਹੁਤ ਧੰਨਵਾਦ, ਥੈਂਕ ਯੂ, ਕੱਲ ਫੇਰ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।